ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਤੂੰ ਸ਼ੱਕਰ ਵਾਂਗੂ ਲੱਗਦੀ ਹੈ ਜਦ ਬੁੱਲਾਂ ਵਿੱਚੋਂ ਕਿਰਦੀ ਹੈ, ਤੂੰ ਛਿੰਝਾਂ ਘੋਲ ਅਖਾੜਿਆਂ ਵਿੱਚ ਬਈ ਪੱਬਾਂ ਉੱਤੇ ਫਿਰਦੀ ਹੈ, ਤੂੰ ਹਰ ਮੌਸਮ ਯਾਦੀ ਹੈ, ਤੂੰ ਅੱਜ ਨਹੀਂ ਤੂੰ ਚਿਰਦੀ ਹੈ, ਤੂੰ ਦੁੱਗਣੇ ਵਲ ਸੰਗ ਉੱਠਦੀ ਹੈ ਜਦ ਜਦ ਵੀ ਪੁੰਜੇ ਗਿਰਦੀ ਹੈ। ਪੰਜਾਬ ਪੰਜਾਬੀ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਅਤੇ ਹਰਮਨ ਰੇਡੀਓ ਨਾਲ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਮੇਰੇ ਜਾਣੀ ਗੁਰਸੇਵਕ ਸਿੰਘ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਆਪ ਸਭ ਦਾ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਮੈਂ ਸਵਾਗਤ ਕਰਦਾ ਅਤੇ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਸਰਬਜੀਤ ਭਾਅ ਜੀ ਪਟਿਆਲੇ ਤੋਂ, ਜੋ ਕਿ ਟੈਕਨੀਕਲ ਸਪੋਰਟ ਦੇ ਰਹੇ ਨੇ ਹਰ ਵਾਰ ਦੀ ਤਰ੍ਹਾਂ। ਦੋਸਤੋ, ਅੱਜ 2 ਅਪ੍ਰੈਲ 2020 ਚੇਤ ਸੰਮਤ 552 ਹੋ ਗਈ ਆ, ਤਾਂ ਤੁਸੀਂ ਜਿੱਥੋਂ ਕਿਤੋਂ ਵੀ ਪ੍ਰੋਗਰਾਮ ਸੁਣ ਰਹੇ ਹੋਵੋਗੇ ਤਾਂ ਮੈਂ ਇਹੀ ਆਸ ਕਰਦਾ ਕਿ ਸਭ ਰਾਜੀ ਖੁਸ਼ੀ ਹੋਵੋਗੇ। ਸੋ ਜਿੱਦਾਂ ਹਮੇਸ਼ਾ ਕਹਿੰਦੇ ਆ ਕਿ ਆਸਟ੍ਰੇਲੀਆ ਵਾਲਿਆਂ ਨੇ ਆਪਣੇ ਦਿਨ ਦੀ ਸ਼ੁਰੂਆਤ ਕਰ ਲਈ ਹੋਣੀ ਆ, ਦਿਨ ਦੀ ਸ਼ੁਰੂਆਤ ਕਰ ਲਈ ਹੋਵੇਗੀ, ਅਤੇ ਮੈਂ ਇਹ ਆਸ ਕਰਦਾ ਕਿ ਸਾਰੇ ਆਪੋ ਆਪਣੇ ਘਰੋਂ ਘਰ ਹੀ ਟਿੱਕ ਕੇ ਬੈਠੇ ਹੋਵੋਗੇ, ਕਿਉਂਕਿ ਹਦਾਇਤਾਂ ਨੇ ਕਿ ਘਰੋਂ ਘਰ ਹੀ ਰਹੋ ਅਤੇ ਸੇਫ ਰਹੋ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖੋ। ਤਾਂ ਪਰ ਕੁਛ ਕੁ ਰੁਜ਼ਗਾਰ ਕੰਮ ਇਹੋ ਜਿਹੇ ਨੇ ਜਿਨ੍ਹਾਂ ਦੀਆਂ ਡਿਊਟੀਜ਼ ਨੇ, ਉਹਨਾਂ ਨੂੰ ਬਾਹਰ ਜਾਣਾ ਪੈ ਰਿਹਾ ਆ, ਜਿਨ੍ਹਾਂ 'ਚੋਂ ਮੈਡੀਕਲ ਲਾਈਨ ਵਾਲੇ ਨੇ ਜੋ ਸੇਵਾਵਾਂ ਆਪਣੀਆਂ ਦੇ ਰਹੇ ਨੇ, ਅਤੇ ਅਨੇਕਾਂ ਹੋਰ ਵੀ ਕੰਮ ਨੇ ਜਿਨ੍ਹਾਂ ਨੂੰ ਬਾਹਰ ਜਾ ਕੇ ਆਪਣਾ ਕੰਮ ਕਰਨਾ ਪੈ ਰਿਹਾ ਇਹੋ ਜਿਹੇ ਮੌਕੇ ਵੀ। ਸੋ ਮੈਂ ਆਸ ਕਰਦਾ ਕਿ ਸਾਰੇ ਸੁਰੱਖਿਅਤ ਰਹਿ ਕੇ ਹੀ ਸਾਰੀ ਆਪਣੀ ਡਿਊਟੀਜ਼ ਨਿਭਾ ਰਹੇ ਹੋਵੋਗੇ। ਸੋ ਦੋਸਤੋ, ਅੱਜ ਦੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਅੱਜ ਦਾ ਇਤਿਹਾਸ ਵੀ ਦੇਖਾਂਗੇ, ਦਿਨ ਮੌਸਮ ਦੀ ਵੀ ਗੱਲਬਾਤ ਕਰਾਂਗੇ, ਅਤੇ ਉੱਥੇ ਸਾਨੂੰ ਅੱਜ ਪ੍ਰੋਗਰਾਮ ਦੇ ਵਿੱਚ ਇਟਲੀ ਤੋਂ ਸਾਡੇ ਦੋਸਤ ਲਿਸਨਰ ਸਾਨੂੰ ਜੁਆਇਨ ਕਰਨਗੇ, ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਜੋ ਮੌਜੂਦਾ ਹਾਲਾਤ ਚੱਲ ਰਹੇ ਨੇ। ਪਰ ਉਸ ਤੋਂ ਪਹਿਲਾਂ ਆਪਾਂ ਇੱਕ ਗੀਤ ਸੁਣ ਲੈਂਦੇ ਹਾਂ। ਗੀਤ ਤੋਂ ਉਸ ਪਾਰ ਅਸੀਂ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਬਣਾ ਸਕਦੇ ਹਾਂ, ਮੈਸੇਜ ਦੇ ਰਾਹੀਂ ਸਾਡੇ ਨਾਲ ਸਾਂਝ ਬਣਾ ਸਕਦੇ ਹੋ ਕੋਈ ਵਿਚਾਰ ਜਾਂ ਆਪਣੀ ਲੋਕਲ ਖਬਰ, ਕਿਹੋ ਜਿਹਾ ਸਮਾਂ ਤੁਹਾਡਾ ਬਤੀਤ ਹੋ ਰਿਹਾ ਘਰ ਰਹਿ ਕੇ, ਉਹ ਸਾਰੀਆਂ ਸਾਡੇ ਨਾਲ ਸਾਂਝ ਬਣਾ ਸਕਦੇ ਹੋ ਤੁਸੀਂ। ਸੋ ਮੈਸੇਜ ਕਰੋ, ਤੁਸੀਂ ਉਨੀ ਦੇਰ ਅਸੀਂ ਸੁਣਦੇ ਹਾਂ ਇੱਕ ਗੀਤ, ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਸੂਰਜ ਦੀਆਂ ਕਿਰਨਾਂ ਕਿੰਨੇ ਰੰਗ ਬਖੇਰਦੀਆਂ,
ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ, ਅਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ। ਸੋ ਬਹੁਤ ਹੀ ਖੂਬਸੂਰਤ ਗੀਤ ਸੀ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ, ਇੱਕੋ ਜੋਤ ਵਿੱਚੋਂ ਉਪਜੇ ਸਾਰੇ। ਸੋ ਬਿਲਕੁਲ ਇਹ ਜਦੋਂ ਸਮਝਣ ਦੀ ਗੱਲ ਹੈ, ਵੈਸੇ ਵੀ ਜਦੋਂ ਅਸੀਂ ਪੜ੍ਹਦੇ ਹਾਂ ਏਕ ਹੈ ਅਨੇਕ ਹੈ ਫਿਰ ਏਕ ਹੈ, ਸੋ ਇੱਕੋ ਜੋਤ 'ਚੋਂ ਉਪਜਦੇ ਹਾਂ ਅਸੀਂ, ਵੱਖੋ ਵੱਖ ਇਸ ਧਰਤੀ ਦੇ ਉੱਤੇ ਵਿਚਰਦੇ ਹਾਂ। ਅਤੇ ਜਦੋਂ ਅਸੀਂ ਸਾਡੀ ਮੌਤ ਹੋ ਜਾਂਦੀ ਹੈ ਜਾਂ ਇਸ ਸੰਸਾਰ ਨੂੰ ਛੱਡ ਦਿੰਦੇ ਹਾਂ, ਫਿਰ ਅਸੀਂ ਉਸੇ ਜੋਤ ਦੇ ਵਿੱਚ ਜਾ ਸਮਾਉਂਦੇ ਹਾਂ। ਸੋ ਇੱਕ ਗੱਲ ਜ਼ਰੂਰ ਜਿਹੜੀ ਸਮਝਣ ਵਾਲੀ ਹੁੰਦੀ ਆ ਇਸ ਗੀਤ ਨੂੰ ਸੁਣਦਿਆਂ, ਧਿਆਨ ਜਿਹੜੀ ਗੱਲ ਆਈ ਆ ਕਿ ਜਦੋਂ ਅਸੀਂ ਵਿਚਰਦੇ ਹਾਂ, ਜਦੋਂ ਅਨੇਕਤਾ ਦੇ ਵਿੱਚ ਆ ਜਾਂਦੇ ਹਾਂ, ਏਕ ਤੋਂ ਅਨੇਕਤਾ ਦੇ ਰੂਪ ਦੇ ਵਿੱਚ ਆ ਜਾਂਦੇ ਹਾਂ, ਉਦੋਂ ਲੱਖ ਵੱਖਰੇਵੇਂ ਹੁੰਦਿਆਂ ਵੀ ਸਾਨੂੰ ਪਿਆਰ ਨਾਲ ਵਿਚਰਨਾ ਬਹੁਤ ਜ਼ਰੂਰੀ ਰਹਿੰਦਾ ਆ। ਸਾਡੇ ਲੱਖ ਵੱਖਰੇਵੇਂ ਹੋਣ, ਲੱਖ ਰੰਗ ਦਾ ਵਖਰੇਵਾਂ ਹੋਵੇ, ਵਿਚਾਰਾਂ ਦਾ ਵਖਰੇਵਾਂ ਹੋਵੇ, ਫਿਰ ਵੀ ਸਾਨੂੰ ਪਿਆਰ ਨਾਲ ਵਿਚਰਨਾ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਪਿਆਰ ਨਾਲ ਨਹੀਂ ਵਿਚਰਦੇ ਤਾਂ ਉਦੋਂ ਸਮੱਸਿਆਵਾਂ ਬਹੁਤ ਖੜੀਆਂ ਹੋ ਜਾਂਦੀਆਂ ਨੇ। ਚਲੋ ਕੁਦਰਤੀ ਸਮੱਸਿਆ ਜੋ ਪੈਂਦੀ ਆ, ਫਿਰ ਜੇਕਰ ਪਿਆਰ ਹੋਏਗਾ ਉਹਦਾ ਨਿਬੇੜਾ ਰਲ ਮਿਲ ਕੇ ਹੋ ਜਾਂਦਾ ਆ। ਪਰ ਕੁਛ ਕੁ ਸਮੱਸਿਆਵਾਂ ਇੱਦਾਂ ਦੀਆਂ ਜਿਹੜੀ ਪਿਛਲੇ ਦਿਨੀ ਅਸੀਂ ਦੇਖੀਆਂ ਹੋਣੀਆਂ ਕਿ ਅਫਗਾਨਿਸਤਾਨ ਦੇ ਵਿੱਚ ਸਿੱਖਾਂ ਉੱਤੇ ਹਮਲਾ ਹੋਇਆ, ਜਾਂ ਭਾਰਤ ਦੇ ਉੱਤੇ ਮਨੋਰਟੀਜ਼ ਦੇ ਉੱਤੇ ਹੁੰਦਾ, ਜਾਂ ਕਿਸੇ ਵੀ ਇੱਕ ਧਿਰ ਤੋਂ ਦੂਜੀ ਧਿਰ 'ਤੇ ਕੀਤਾ ਜਾਂਦਾ ਆ। ਦੁਨੀਆ ਭਰ ਦੇ ਵਿੱਚ ਆ ਸਮੱਸਿਆਵਾਂ ਜਿਨ੍ਹਾਂ ਦਾ ਕੋਈ ਹੱਲ ਨਹੀਂ ਆ, ਜਿੰਨਾ ਚਿਰ ਸਾਡੇ ਇੱਕ ਅਸੀਂ ਆਹ ਨਹੀਂ ਸਮਝ ਲੈਂਦੇ ਆ ਕਿ ਅਸੀਂ ਇੱਕ 'ਚੋਂ ਨਿਕਲੇ ਹਾਂ, ਅਨੇਕਤਾ 'ਚ ਵਿਚਰਨਾ ਆ, ਅਤੇ ਮੁੜ ਕੇ ਇੱਕ 'ਚ ਹੀ ਸਮਾ ਜਾਣਾ ਆ। ਸੋ ਬਹੁਤ ਸੋਹਣਾ ਗੀਤ ਸੀ। ਸੋ ਇਹੋ ਜਿਹੇ ਗੀਤਾਂ ਤੋਂ ਜਾਂ ਇਹੋ ਜਿਹੇ ਧਾਰਮਿਕ ਖਿਆਲਾਂ ਤੋਂ ਸਾਨੂੰ ਸਿੱਖਣ ਦੀ ਬਹੁਤ ਲੋੜ ਆ। ਸੋ ਇੱਕ ਸਮਾਂ ਮਿਲਿਆ ਹੋਇਆ, ਦੁਨੀਆ ਰੁਕੀ ਹੋਈ ਆ, ਜਿੱਦਾਂ ਕਹਿੰਦੇ ਕਿ ਰੀਫਰੈਸ਼ ਦਾ ਬਟਨ ਦੱਬਿਆ ਹੋਇਆ, ਸਾਨੂੰ ਸਾਰਿਆਂ ਨੂੰ ਬੈਠ ਕੇ ਸੋਚਣ ਸਮਝਣ ਦਾ ਮੌਕਾ ਮਿਲਿਆ ਹੋਇਆ, ਇਹ ਗੱਲਾਂ ਵਿਚਾਰਨ ਦੀ ਬਹੁਤ ਲੋੜ ਆ। ਸੋ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਹਾਂ। ਪਹਿਲਾਂ ਅਸੀਂ ਮੌਸਮ 'ਤੇ ਝਾਤ ਮਾਰਦੇ ਕਿ ਮੌਸਮ ਕੀ ਕਹਿ ਰਿਹਾ ਆ। ਸੋ ਮੌਸਮ ਦਿਨ ਰਾਤ ਨਿਰੰਤਰ ਚੱਲ ਰਹੇ ਨੇ, ਬੇਸ਼ੱਕ ਅਸੀਂ ਲੋਕ ਜਿਹੜਾ ਦਾਵਾ ਕਰਦੇ ਸੀ ਕਦੇ ਰੁਕ ਨਹੀਂ ਸਕਦੇ ਉਹ ਰੁਕੇ ਬੈਠੇ ਹਾਂ। ਸੋ ਬ੍ਰਿਸਬਨ ਤੋਂ ਸ਼ੁਰੂਆਤ ਕਰਦੇ ਹਾਂ, ਤਾਪਮਾਨ ਉੱਥੇ ਅੱਜ ਵੱਧ ਤੋਂ ਵੱਧ 27 degrees ਅਤੇ ਘੱਟ ਤੋਂ ਘੱਟ 18 degrees ਰਹਿਣ ਦੇ ਆਸਾਰ ਨੇ ਅਤੇ ਬੱਦਲਬਾਈ ਬਣੀ ਹੋਈ ਆ। ਮੈਲਬਰਨ ਦੇ ਵਿੱਚ ਵੀ ਤਾਪਮਾਨ ਵੱਧ ਤੋਂ ਵੱਧ 22 degrees ਅਤੇ ਘੱਟ ਤੋਂ ਘੱਟ 14 degrees ਅਤੇ ਮੀਂਹ ਦੱਸਿਆ ਜਾ ਰਿਹਾ ਅੱਜ ਮੈਲਬਰਨ ਦੇ ਵਿੱਚ। ਅਤੇ ਰਾਜਧਾਨੀ ਦੀ ਗੱਲ ਕਰੀਏ ਤਾਂ ਕੈਨਬਰਾ ਦੇ ਵਿੱਚ ਤਾਪਮਾਨ ਅੱਜ ਵੱਧ ਤੋਂ ਵੱਧ ਰਹੇਗਾ 18 degrees ਅਤੇ ਘੱਟ ਤੋਂ ਘੱਟ 14 degrees ਅਤੇ ਉੱਥੇ ਵੀ ਬਾਰਿਸ਼ ਦੇ ਆਸਾਰ ਦੱਸੇ ਜਾ ਰਹੇ ਨੇ। ਅਤੇ ਸਿਡਨੀ ਦੇ ਵਿੱਚ ਤਾਪਮਾਨ ਰਹੇਗਾ ਵੱਧ ਤੋਂ ਵੱਧ 24 degrees ਅਤੇ ਘੱਟ ਤੋਂ ਘੱਟ 18 degrees ਅਤੇ ਬੱਦਲਬਾਈ ਬਣੀ ਹੋਈ ਆ। ਅਤੇ ਪਰਥ ਦੀ ਜੇਕਰ ਗੱਲ ਕਰੀਏ ਤਾਂ ਉੱਥੇ ਵੀ ਬੱਦਲਬਾਈ ਬਣੀ ਹੋਈ ਆ ਅਤੇ ਤਾਪਮਾਨ ਰਹੇਗਾ ਵੱਧ ਤੋਂ ਵੱਧ 23 degrees ਅਤੇ ਘੱਟ ਤੋਂ ਘੱਟ 11 degrees। ਅਤੇ ਐਡੀਲੇਡ ਦੀ ਜੇਕਰ ਗੱਲ ਕਰੀਏ ਤਾਂ ਅਸਮਾਨ ਸਾਫ਼ ਦੱਸਿਆ ਜਾ ਰਿਹਾ ਅਤੇ ਤਾਪਮਾਨ ਵੱਧ ਤੋਂ ਵੱਧ ਰਹੇਗਾ 23 degrees ਅਤੇ ਘੱਟ ਤੋਂ ਘੱਟ 14 degrees। ਅਤੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਤਾਪਮਾਨ ਅੱਜ ਵੱਧ ਤੋਂ ਵੱਧ 18 ਅਤੇ ਘੱਟ ਤੋਂ ਘੱਟ 16 ਦੱਸਿਆ ਜਾ ਰਿਹਾ, ਅਸਮਾਨ ਸਾਫ਼ ਦੱਸਿਆ ਜਾ ਰਿਹਾ ਆ। ਪਰ ਬੱਦਲਬਾਈ ਵੀ ਨਿਰੰਤਰ ਕੁਛ ਕੁ ਸ਼ਹਿਰਾਂ ਦੇ ਉੱਤੇ ਬਣੀ ਹੋਈ ਆ। ਪਿਛਲੇ ਦਿਨੀ ਮੀਂਹ ਪੈਣ ਨਾਲ ਵੀ ਜਿਹੜਾ ਕਹਿ ਸਕਦੇ ਹਾਂ ਕਿ ਤਾਪਮਾਨ ਉੱਪਰ ਥੱਲੇ ਹੋ ਰਿਹਾ, ਪੰਜਾਬ ਹੀ ਬਚਿਆ ਹੋਇਆ, ਬਾਕੀ ਤਾਂ ਭਾਰਤ ਦੇ ਸਟੇਟਾਂ ਦੇ ਵਿੱਚ ਤਾਪਮਾਨ 30-33 degrees ਤੱਕ ਵੀ ਜਾ ਰਿਹਾ ਹੈ। ਪਰ ਪੰਜਾਬ ਦੇ ਵਿੱਚ ਇੱਕ ਠੰਡਾ ਮੌਸਮ ਬਣਿਆ ਹੋਇਆ ਜਿਹੜਾ ਕਿ ਅੱਜ ਕੱਲ੍ਹ ਦੇ ਦਿਨਾਂ ਦੀ ਜੇਕਰ ਦੇਖਿਆ ਜਾਵੇ, ਅਪ੍ਰੈਲ ਦੇ ਇਹਨਾਂ ਦਿਨਾਂ ਦੀ ਦੇਖਿਆ ਜਾਵੇ ਤਾਂ ਬਹੁਤਾ ਵਧੀਆ ਵੈਦਰ ਨਹੀਂ ਹੈ, ਕਿਉਂਕਿ ਇਹਦੇ ਵਿੱਚ ਫਲੂ ਦਾ ਹੋ ਜਾਣਾ ਜਾਂ ਬੇਸ਼ੱਕ ਸਾਡਾ ਧਿਆਨ ਸਾਰਿਆਂ ਦਾ ਕੇਂਦਰਿਤ ਕੋਵਿਡ ਕੋਰੋਨਾ ਵਾਇਰਸ ਵੱਲ ਵਾ, ਪਰ ਫਿਰ ਵੀ ਦੂਜੇ ਫਲੂ ਹੈ ਨਾ, ਆਮ ਬੁਖਾਰ ਚੜ੍ਹ ਜਾਣਾ ਜਾਂ ਖਾਂਸੀ ਦਾ ਹੋ ਜਾਣਾ ਇਹਨਾਂ ਦਿਨਾਂ 'ਚ ਸੁਭਾਵਿਕ ਆ। ਸੋ ਫਸਲਾਂ ਦੇ ਲਈ ਵੀ ਤਾਪਮਾਨ ਦਾ ਵਧਣਾ ਬਹੁਤ ਜ਼ਰੂਰੀ ਹੈ। ਸੋ ਇਹ ਸੀ ਆਸਟ੍ਰੇਲੀਆ ਦੇ ਕੁਛ ਸ਼ਹਿਰਾਂ ਦਾ ਅਤੇ ਪੰਜਾਬ ਦਾ ਤਾਪਮਾਨ। ਸੋ ਦੋਸਤੋ, ਅੱਜ ਦੇ ਟੌਪਿਕ ਦੀ ਅਸੀਂ ਗੱਲਬਾਤ ਕਰਨੀ ਹੈ, ਸਾਡੇ ਦੋਸਤ ਸਾਡੇ ਨਾਲ ਜੁੜਨਗੇ, ਪਰ ਉਸ ਤੋਂ ਪਹਿਲਾਂ ਅਸੀਂ ਅੱਜ ਦੇ ਸਾਰੀਆਂ ਨਹੀਂ, ਵੈਸੇ ਪਿਛਲੇ ਸਾਲ ਅਸੀਂ ਪ੍ਰੋਗਰਾਮਾਂ ਵਿੱਚ ਨਿਰੰਤਰ ਸਿੱਖ ਇਤਿਹਾਸ ਦੀ ਗੱਲਬਾਤ ਕਰਦੇ ਰਹੇ ਵੀਰਵਾਰ ਦੇ ਦਿਨ, ਪਰ ਮੈਂ ਇੱਕ ਜਿਹੜੀ ਅਹਿਮ ਘਟਨਾ 2 April ਦੀ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ, 1849 ਦੀ। ਜੋ ਪਿਛਲੇ ਦਿਨੀ ਮੈਂ ਕਿਤਾਬ ਪੜ੍ਹ ਰਿਹਾ ਸੀ ਸਿੱਖ ਅਤੇ 1857 ਦਾ ਗਦਰ, ਜਿਹੜਾ ਅਸੀਂ ਪ੍ਰੋਗਰਾਮ ਦੇ ਵਿੱਚ ਵੀ ਉਹ ਸਾਂਝੀ ਕੀਤੀ ਸੀ ਕਿਤਾਬ, ਪਰ ਉਹ ਮੈਨੂੰ ਹੁਣ ਕਿਤਾਬ ਮਿਲੀ ਪਿਛਲੇ ਦਿਨੀ ਫਰੀਦਕੋਟ ਜਾਣ ਦਾ ਸਵਾਬ ਬਣਿਆ, ਤਾਂ ਉਹ ਅਨੁਵਾਦਕ ਸਰਦਾਰ ਭੱਕਰ ਸਿੰਘ ਤੋਂ ਕਿਤਾਬ ਮਿਲੀ, ਤਾਂ ਉਹ ਦੁਬਾਰਾ ਤੋਂ ਪੜ੍ਹਨ ਦਾ ਮੌਕਾ ਮਿਲਿਆ। ਸੋ ਉਹਦੇ ਚੱਲਦੇ ਫਿਰ ਜਦੋਂ ਮੈਂ ਅੱਜ ਕਿਤਾਬ ਦੇ ਵਿੱਚ ਦੇਖਿਆ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ, ਤਾਂ 1849 ਦੀ ਘਟਨਾ ਜ਼ਰੂਰ ਅੱਜ ਦੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ। ਲਿਖਾਰੀ ਲਿਖਦੇ ਨੇ, ਕਹਿੰਦੇ ਅੰਗਰੇਜ਼ਾਂ ਨੇ 29 March 1849 ਦੇ ਦਿਨ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਮਿਲਾ ਲਿਆ ਸੀ, ਅਤੇ ਇਸ 'ਤੇ ਨਾਰਾਜ਼ ਹੋ ਕੇ ਰੈਜੀਡੈਂਟ ਹੈਨਰੀ ਲਾਰੈਂਸ ਨੇ ਅਸਤੀਫਾ ਦੇ ਦਿੱਤਾ, ਅਤੇ ਪੰਜਾਬ 'ਤੇ ਕਬਜ਼ਾ ਕਰਨ ਮਗਰੋਂ ਲਾਰਡ ਡਲਹੌਜੀ ਨੇ ਇੱਕ ਬੋਰਡ ਆਫ ਐਡਮਿਨਿਸਟ੍ਰੇਸ਼ਨ ਬਣਾ ਦਿੱਤਾ, ਅਤੇ ਉਹ ਇਸ ਦਾ ਮੁਖੀ ਹੈਨਰੀ ਲਾਰੈਂਸ ਨੂੰ ਬਣਾਉਣਾ ਚਾਹੁੰਦਾ ਸੀ, ਇਸ ਕਰਕੇ ਕਿ ਉਸ ਨੇ ਕੋਸ਼ਿਸ਼ ਕਰਕੇ ਉਸਨੂੰ ਉਸਦਾ ਅਸਤੀਫਾ ਵਾਪਸ ਕਰਵਾ ਲਿਆ, ਅਤੇ ਲਾਰਡ ਡਲਹੌਜੀ ਨੂੰ ਹੈਨਰੀ ਲਾਰੈਂਸ ਦੀ ਸਿੱਖਾਂ ਨਾਲ ਹਮਦਰਦੀ ਬਾਰੇ ਪਤਾ ਸੀ, ਅਤੇ ਇਸ ਕਰਕੇ ਉਸਨੇ ਇਸ ਬੋਰਡ ਵਿੱਚ ਉਸਦਾ ਭਰਾ ਜੌਨ ਲਾਰੈਂਸ ਅਤੇ ਚਾਰਲਸ ਮੈਨਸਲ ਨੂੰ ਮੈਂਬਰ ਪਾ ਦਿੱਤਾ। ਅਤੇ ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਜਿਹੜਾ ਕੰਮ ਕੀਤਾ, ਉਹਨਾਂ ਨੇ ਰਣਜੀਤ ਸਿੰਘ ਦੀ ਫੌਜ ਨੂੰ ਖਤਮ ਕਰਨ ਦਾ ਕੀਤਾ, ਲਾਹੌਰ ਵਿੱਚ ਫੌਜੀਆਂ ਦਾ ਇੱਕ ਇਕੱਠ ਕਰਕੇ ਹਰ ਇੱਕ ਫੌਜੀ ਨੂੰ ਅੱਜ ਦੇ ਦਿਨ ਤਨਖਾਹ ਦੇ ਕੇ ਘਰੋਂ ਘਰ ਹੀ ਤੋਰ ਦਿੱਤਾ ਗਿਆ ਅਤੇ ਉਹਨਾਂ ਤੋਂ ਹਥਿਆਰ ਲੈ ਲਏ ਗਏ। ਸਰਕਾਰ ਨੇ ਹਵਾਲੇ ਕੀਤੇ ਗਏ ਹਥਿਆਰਾਂ ਦੀ ਗਿਣਤੀ 1,19,000 ਦੇ ਕਰੀਬ ਸੀ, ਅਤੇ ਇਸ ਦੇ ਨਾਲ ਹੀ ਫੈਸਲਾ ਕੀਤਾ ਗਿਆ ਕਿ ਵੱਡੇ ਵੱਡੇ ਅਤੇ ਪੱਕੇ ਕਿਲੇ ਜਾਂ ਜਿਹੜੇ ਕਿਲੇ ਅੰਗਰੇਜ਼ਾਂ ਨੂੰ ਹਫਾਜ਼ਤੀ ਜਾਂ ਫੌਜੀ ਪੱਖੋਂ ਚਾਹੀਦੇ ਹਨ ਨੂੰ ਛੱਡ ਕੇ ਸ਼ਹਿਰਾਂ ਕਸਬਿਆਂ ਅਤੇ ਪਿੰਡਾਂ ਦੇ ਸਾਰੇ ਸੈਂਕੜੇ ਕਿਲੇ ਢਾਹ ਦਿੱਤੇ ਜਾਣ, ਅਤੇ ਕੁਝ ਹੀ ਮਹੀਨਿਆਂ ਵਿੱਚ ਸਾਰੇ ਕਿਲਿਆਂ ਦਾ ਨਾਮੋ ਨਿਸ਼ਾਨ ਮਿੱਟ ਚੁੱਕਾ ਸੀ। ਸੋ ਇਹ ਸੀ ਅੱਜ ਦੇ 2 April ਦਾ ਇਤਿਹਾਸ, ਜੇਕਰ 1849 'ਚ ਮਾਰੀ। ਉਸ ਤੋਂ ਉਪਰੰਤ ਅਨੇਕਾਂ ਜਿਹੜੀਆਂ ਪੋਸਟ 84 ਜਿਹੜੀਆਂ ਸਿੱਖਾਂ ਦੇ ਨਾਲ ਸਿੱਖਾਂ ਦਾ ਕਤਲ ਕੀਤਾ ਗਿਆ, ਸ਼ਹਾਦਤਾਂ ਸਿੰਘਾਂ ਨੇ ਦਿੱਤੀਆਂ, ਸੋ ਉਹਨਾਂ ਦਾ ਜ਼ਿਕਰ ਆਉਂਦਾ ਆ। ਇਹ ਘਟਨਾ ਦਾ ਜਿਹੜਾ ਜ਼ਿਕਰ ਮੈਂ ਤੁਹਾਡੇ ਨਾਲ ਕੀਤਾ ਉਹਦਾ ਕਾਰਨ ਇਹ ਹੈ ਕਿ ਪਿਛਲੇ ਦਿਨੀ ਸਾਲ ਦੇ ਸ਼ੁਰੂਆਤ ਦੇ ਵਿੱਚ ਰਾਜਸਥਾਨ ਜਾਣ ਦਾ ਮੌਕਾ ਮਿਲਿਆ ਮੈਨੂੰ, ਅਤੇ ਉੱਥੇ ਕਿਲ੍ਹੇ ਨੇ, ਮਤਲਬ ਦੁਨੀਆ ਭਰ ਤੋਂ ਟੂਰਿਸਟ ਆਉਂਦੇ ਨੇ ਕਿਲ੍ਹੇ ਦੇਖਣ ਦੇ, ਬਹੁਤ ਖੂਬਸੂਰਤ ਕਿਲ੍ਹੇ, ਸੁਰੱਖਿਆ ਦੇ ਪੱਖੋਂ ਹਰ ਸ਼ਹਿਰ ਦੇ ਵਿੱਚ ਕਿਲ੍ਹਾ ਆ, ਛੋਟਾ ਵੱਡੇ ਵੱਡੇ ਕਿਲ੍ਹੇ ਦੇਖਣ ਨੂੰ ਮਿਲਦੇ ਆ। ਅਤੇ ਜੈਨ ਦੇ ਵਿੱਚ ਇੱਕ ਗੱਲ ਆਉਂਦੀ ਕਿ ਸਾਡੇ ਪੰਜਾਬ ਦੇ ਕਿਲ੍ਹੇ ਕਿੱਥੇ ਗਏ, ਕਿ ਇੱਕ ਲੜਾਕੂ ਕੌਮ ਕਿਹਾ ਜਾਂਦਾ ਹੈ ਕਿ ਇੱਕ ਰਸਤਾ ਸੀ ਕਿਲ੍ਹੇ, ਹੁਣ ਬਹੁਤ ਸੁਭਾਵਿਕ ਆ ਕਿ ਪੰਜਾਬ ਦੇ ਕਿਲ੍ਹੇ ਕਿੱਥੇ ਨੇ। ਤਾਂ ਜਦੋਂ ਮੈਂ ਘਟਨਾ ਪੜ੍ਹੀ ਸੀ ਆਪਣੇ ਆਪ ਉਹ ਚੀਜ਼ ਦਾ ਜਵਾਬ ਮਿਲ ਗਿਆ। ਇਹ ਕਾਰਨ ਹੈ ਕਿ ਅਸੀਂ ਸਾਰਿਆਂ ਨੂੰ ਰਿਕੁਐਸਟ ਕਰਦੇ ਹੁੰਦੇ ਕਿ ਇਤਿਹਾਸ ਜ਼ਰੂਰ ਪੜ੍ਹਦੇ ਰਹੋ, ਕਿਉਂਕਿ ਜਦੋਂ ਅਸੀਂ ਦੁਨੀਆ ਭਰ ਦੇ ਵਿੱਚ ਵਿਚਰਾਂਗੇ, ਕੁਛ ਦੇਖਣ ਜਾਵਾਂਗੇ, ਤੁਹਾਨੂੰ ਕੋਈ ਕੁਐਸਚਨ ਪੁੱਛ ਸਕਦਾ ਕਿ ਤੁਹਾਡਾ ਕਿੱਥੇ ਇਤਿਹਾਸ ਹੈ, ਕਿ ਤੁਸੀਂ ਕਿੱਥੇ ਵਿਚਰਦੇ ਹੋ ਇਤਿਹਾਸ ਦੇ ਵਿੱਚ। ਸੋ ਸਾਨੂੰ ਜਵਾਬ ਹੋਣੇ ਬਹੁਤ ਜ਼ਰੂਰੀ ਆ। ਫਿਰ ਪਤਾ ਲੱਗਾ ਅੱਛਾ, ਜਿਹੜੀਆਂ ਕੌਮਾਂ ਫਾਈਟ ਬੈਕ ਕਰਦੀਆਂ ਨੇ ਉਹਨਾਂ ਦੇ ਕਿਲ੍ਹੇ ਢਾਹ ਦਿੱਤੇ ਜਾਂਦੇ ਨੇ। ਰਾਜਸਥਾਨ ਦੇ ਕਿਲ੍ਹੇ ਬਹੁਤ ਵਧੀਆ ਪਏ ਹੋਏ ਨੇ, ਵੈਸੇ ਹੀ ਪਏ ਹੋਏ ਨੇ, ਉਹਨਾਂ ਦੀਆਂ ਫੈਮਿਲੀਸ ਰਾਜਿਆਂ ਦੀ ਅੱਜ ਦੀ ਤਰੀਕ ਤੱਕ ਚੱਲਦੀਆਂ ਨੇ। ਕੁਛ MLA MPs ਵੀ ਨੇ ਜਿਹੜੇ ਛੇਤੀ ਰਾਜੀਨਾਮਾ ਕਰ ਲੈਂਦੇ ਨੇ ਐਸਟੈਬਲਿਸ਼ਮੈਂਟ ਨਾਲ, ਪਰ ਪੰਜਾਬ, ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਜਿੰਨੇ ਰਾਜੇ ਹੋਏ ਨੇ, ਗੁਰੂ ਸਾਹਿਬਾਨਾਂ ਤੋਂ ਬਾਅਦ ਸਿੱਖ ਰਾਜੇ ਹੋਏ ਨੇ ਜਾਂ ਵੱਖੋ ਵੱਖ ਰਾਜੇ ਹੋਏ ਨੇ ਪੰਜਾਬ ਦੇ ਵਿੱਚ, ਉਹਨਾਂ ਦੀ ਫਾਈਟ ਬੈਕ ਕੀਤੀ, ਅਤੇ ਉੱਥੋਂ ਅੰਦਾਜ਼ਾ ਲਾ ਲਓ ਜਿਹੜੇ ਹਜੇ ਤੱਕ ਸਰਵਾਈਵ ਕਰ ਰਹੇ ਨੇ, ਜਿਹੜੇ ਪੋਲੀਟਿਕਸ ਦੇ ਵਿੱਚ ਨੇ, ਉਹ ਨੇ ਜਿਨ੍ਹਾਂ ਨੇ ਅਸਟੈਬਲਿਸ਼ਮੈਂਟ ਦੇ ਨਾਲ ਰਾਜੀਨਾਮੇ ਕਰ ਲਏ, ਪਰ ਜਿਹਨਾਂ ਨੇ ਫਾਈਟ ਬੈਕ ਕੀਤੀ ਉਹਨਾਂ ਦੇ ਪਰਿਵਾਰਾਂ ਦੇ ਨਾਮੋ ਨਿਸ਼ਾਨ ਨਹੀਂ ਮਿਲਦੇ, ਅਤੇ ਉਹਨਾਂ ਦੇ ਕਿਲ੍ਹੇ ਵੀ ਇਸ ਤਰ੍ਹਾਂ ਢਾਹ ਦਿੱਤੇ ਜਾਂਦੇ ਨੇ, ਅਤੇ ਉਹਨਾਂ ਦਾ ਇਤਿਹਾਸ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਦੁਬਾਰਾ ਤੋਂ ਇਕੱਠੇ ਹੋ ਕੇ, ਸੰਗਠਿਤ ਹੋ ਕੇ ਸਾਡੇ ਨਾਲ ਲੜਾਈ ਨਾ ਲੜ ਸਕਣ। ਸੋ ਇਹ ਸੀ ਦੋਸਤੋ 2 ਅਪ੍ਰੈਲ ਦਾ ਇਤਿਹਾਸ। ਪਰ ਅਸੀਂ ਅੱਜ ਦੀ ਗੱਲ ਕਰਾਂਗੇ ਕਿ ਜੋ ਹੁਣ ਸਿਚੁਏਸ਼ਨ ਬਣੀ ਹੋਈ ਆ ਉਹਦੇ ਬਾਬਤ ਗੱਲਬਾਤ ਕਰਨ ਲਈ, ਕੀ ਅੰਕੜਾ ਕੀ ਚੱਲ ਰਿਹਾ ਹੈ, ਕੀ ਕਰੰਟ ਸਿਚੁਏਸ਼ਨ ਆ, ਉਹਦੇ ਬਾਰੇ ਗੱਲਬਾਤ ਕਰਾਂਗੇ। ਸੋ ਸਾਡੇ ਨਾਲ ਜੁਆਇਨ ਕਰਨਗੇ ਇਟਲੀ ਤੋਂ ਸਾਡੇ ਲਿਸਨਰ ਅਤੇ ਦੋਸਤ ਵੀ ਪ੍ਰਿੰਸ ਜੀ, ਅਤੇ ਇੱਦਾਂ ਕਰਦੇ ਹਾਂ ਆਪਾਂ ਸੁਣਦੇ ਹਾਂ ਗੀਤ, ਗੀਤ ਤੋਂ ਉਸ ਪਾਰ ਸਾਡੇ ਨਾਲ ਜੁਆਇਨ ਕਰ ਲੈਣਗੇ। ਅਤੇ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਓ, ਤੁਸੀਂ ਮੈਸੇਜ ਕਰ ਸਕਦੇ ਹੋ ਟੈਲੀਗ੍ਰਾਮ 'ਤੇ, ਅਤੇ ਈਮੇਲ ਦੇ ਰਾਹੀਂ ਸਾਨੂੰ ਮੈਸੇਜ ਕਰ ਸਕਦੇ ਹੋ। ਤੁਹਾਡੇ ਸੁਨੇਹਾਂ ਦੀ ਉਡੀਕ ਰਹੇਗੀ ਕਿ ਤੁਹਾਡੇ ਆਲੇ ਦੁਆਲੇ ਕੀ ਚੱਲ ਰਿਹਾ ਆ, ਜ਼ਰੂਰ ਸਾਨੂੰ ਲਿਖ ਕੇ ਭੇਜੋ। ਅਤੇ ਅਸੀਂ ਸੁਣਦੇ ਹਾਂ ਗੀਤ, ਗੀਤ ਤੋਂ ਉਸ ਪਾਰ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ, ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਗੱਲਾਂ ਨਾਲ ਨਹੀਂ ਉਹ ਸਾਰਨਾ ਕਰਕੇ ਵਿਖਾਉਣਾ ਮੈਂ, ਧੱਕੇ ਨਾਲ ਨਹੀਂ ਉਹ ਮਿਹਨਤਾਂ ਨਾ ਅੱਗੇ ਆਉਣਾ ਮੈਂ, ਕਿਸਮਤ ਲੈਣੀ ਹੈ ਗੁਲਾਮ ਕਰ ਮੈਂ, ਕਿਸਮਤ ਲੈਣੀ ਹੈ ਗੁਲਾਮ ਕਰ ਮੈਂ, ਮਾੜਾ ਟਾਈਮ ਫਿਰ ਦੂਰੋਂ ਦੂਰੋਂ ਚਾਕੂ ਏ, ਸਾਰਾ ਜੱਗ ਜਿੱਤ ਲੈਣਾ ਹੈ ਮੈਂ ਵੇਖ ਲਈ, ਫਿਰ ਕਦਮਾਂ ਚ ਰੱਖੂ ਬੇਬੇ ਬਾਪੂ ਦੇ, ਸਾਰਾ ਜੱਗ ਜਿੱਤ ਲੈਣਾ ਹੈ ਮੈਂ ਵੇਖ ਲਈ, ਫਿਰ ਕਦਮਾਂ ਚ ਰੱਖੂ ਬੇਬੇ ਬਾਪੂ ਦੇ, ਜਿੱਤ ਲੈਣਾ ਹੈ ਮੈਂ ਵੇਖ ਲਈ, ਫਿਰ ਕਦਮਾਂ ਚ ਰੱਖੂ ਬੇਬੇ ਬਾਪੂ ਦੇ, ਸੌਖੀ ਕਾਮਯਾਬੀ ਮਿਲ ਜੇ ਗਰੂਰ ਆ ਜਾਂਦਾ ਏ, ਆਪਣਿਆਂ ਕੋਲੋਂ ਬੰਦਾ ਦੂਰ ਆ ਜਾਂਦਾ ਏ, ਬਹੁਤਾ ਚਿਰ ਟਿਕਦਾ ਨੀ ਇੱਕ ਓ ਮੁਕਾਮ ਤੇ, ਇੱਕ ਵਾਰੀ ਮੰਜ਼ਿਲ ਜਿੱਤ ਲੈਣਾ ਹੈ ਮੈਂ ਵੇਖ ਲਈ, ਫਿਰ ਕਦਮਾਂ ਚ ਰੱਖੂ ਬੇਬੇ। ਮੇਰੇ ਬਾਪੂ ਦੇ ਸਾਰਾ ਚੱਕ ਜਿੱਤ ਲੈਣਾ ਹੈ ਮੈਂ ਵੇਖ ਲਈ ਫਿਰ ਕਦਮਾਂ ਚ ਰੱਖੂ ਬੇਬੇ ਬਾਪੂ ਦੇ ਕਾਮਯਾਬੀ ਨਾ ਪੂਏ ਸਾਰਾ ਚੱਕ ਜਿੱਤ ਲੈਣਾ ਹੈ ਮੈਂ ਵੇਖ ਲਈ ਫਿਰ ਕਦਮਾਂ ਚ ਰੱਖੂ ਬੇਬੇ ਬਾਪੂ ਦੇ ਸਾਰਾ ਚੱਕ ਜਿੱਤ ਲੈਣਾ ਹੈ ਮੈਂ ਵੇਖ ਲਈ ਫਿਰ ਕਦਮਾਂ ਚ ਰੱਖੂ ਬੇਬੇ ਬਾਪੂ ਦੇ
ਜੀ। ਦੋਸਤੋ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡਾ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਮੈਂ ਗੁਰਸੇਵਕ ਸਿੰਘ ਤੇ ਮੇਰੇ ਨਾਲ ਨੇ ਸਰਬਜੀਤ ਭਾਜੀ ਪਟਿਆਲੇ ਤੋਂ। ਸੋ ਜੇਕਰ ਹੁਣ ਅਸੀਂ COVID-19 ਦੀ ਕੋਰੋਨਾ ਵਾਇਰਸ ਦੀ ਗੱਲਬਾਤ ਕਰੀਏ ਤਾਂ ਜਿਹੜੇ ਅੱਜ ਦੇ ਅੰਕੜੇ ਨੇ ਦੁਨੀਆਂ ਭਰ ਦੇ ਉਹ ਦੱਸ ਰਹੇ ਨੇ ਕਿ ਸੋ ਫਾਰ 9,27,986 ਕੇਸ ਸਾਹਮਣੇ ਆ ਚੁੱਕੇ ਨੇ ਕੋਰੋਨਾ ਵਾਇਰਸ ਦੇ ਤੇ ਜਿਨ੍ਹਾਂ ਵਿੱਚੋਂ ਐਕਟਿਵ ਜਿਹੜੇ ਕਰੰਟ ਨੇ ਉਹ ਉਹਨਾਂ ਦੀ ਗਿਣਤੀ ਆ 688,000 ਤੇ 46,491 ਮੌਤਾਂ ਹੋ ਚੁੱਕੀਆਂ ਨੇ ਤੇ ਰਿਕਵਰਡ ਜਿਹੜੇ ਕਰ ਗਏ ਨੇ ਉਹ ਨੇ 1,93,474 ਆਊਟ ਆਫ 9,27,000 ਸੋ ਰਿਕਵਰ ਵੀ ਕਰ ਰਹੇ ਨੇ ਸੋ ਬਾਕੀ ਹਜੇ ਅੰਡਰ ਨਿਗਰਾਨੀ ਦੇ ਹੇਠ ਨੇ ਆਸ ਕਰਦੇ ਹਾਂ ਕਿ ਵੱਧ ਤੋਂ ਵੱਧ ਲੋਕ ਜ਼ਿਆਦਾ ਤੋਂ ਜ਼ਿਆਦਾ ਜਾਂ ਸਾਰੇ ਲੋਕ ਰਿਕਵਰ ਕਰਨਗੇ। ਸੋ ਇਸ ਤੋਂ ਬਾਅਦ ਜੇਕਰ ਇਕੱਲੇ ਭਾਰਤ ਦੀ ਗੱਲ ਕਰੀਏ ਤਾਂ ਸੋ ਫਾਰ 2,014 ਕੇਸ ਸਾਹਮਣੇ ਆਏ ਨੇ ਅਤੇ ਜਿਨ੍ਹਾਂ 'ਚ 1,799 ਐਕਟਿਵ ਨੇ 170 ਰਿਕਵਰ ਹੋਏ ਨੇ ਅਤੇ 56 ਮੌਤਾਂ ਭਾਰਤ ਦੇ ਵਿੱਚ ਹੋ ਚੁੱਕੀਆਂ ਨੇ ਅਤੇ ਪੰਜਾਬ ਇਕੱਲੇ ਦੇ ਵਿੱਚ ਹੀ 46 ਕੇਸ ਸਾਹਮਣੇ ਆ ਚੁੱਕੇ ਨੇ ਅਤੇ ਇੱਕ ਰਿਕਵਰ ਹੋਇਆ ਜਿਹੜਾ ਅੰਮ੍ਰਿਤਸਰ ਦੇ ਵਿੱਚ ਖੁਸ਼ੀ ਦੀ ਖਬਰ ਜਿਹੜੀ ਸੁਣਨ ਨੂੰ ਮਿਲੀ ਸੀ ਆਪਾਂ ਨੂੰ 41 ਹਜੇ ਵੀ ਐਕਟਿਵ ਨੇ ਅਤੇ 4 ਮੌਤਾਂ ਇਕੱਲੇ ਪੰਜਾਬ ਦੇ ਵਿੱਚ ਹੋਈਆਂ ਅਤੇ ਭਾਰਤ ਦੇ ਵਿੱਚ ਮੈਂ ਦੱਸਦਾ ਚਾਹੁੰਦਾ ਸਭ ਤੋਂ ਵੱਧ ਕੇਸ ਨੇ ਮਹਾਰਾਸ਼ਟਰ ਦੇ ਵਿੱਚ 335 ਜਿੱਥੇ 14 ਮੌਤਾਂ ਹੋਈਆਂ ਨੇ ਅਤੇ ਸਭ ਤੋਂ ਘੱਟ ਨੇ ਝਾਰਖੰਡ ਮਨੀਪੁਰ ਮਿਜ਼ੋਰਮ ਇੱਥੇ ਇੱਕ ਇੱਕ ਕੇਸ ਸਾਹਮਣੇ ਆਇਆ ਹੈ। ਸੋ ਪਰ ਆਉਣ ਵਾਲੇ ਸਮੇਂ ਦੇ ਵਿੱਚ ਨਿਰੰਤਰ ਟੈਸਟ ਲਏ ਜਾ ਰਹੇ ਨੇ ਅਤੇ ਜਿੱਥੇ ਜਿੱਥੇ ਪਤਾ ਕੀਤਾ ਜਾ ਰਿਹਾ ਕਿ ਕੋਈ ਵਿਦੇਸ਼ਾਂ ਦੇ ਵਿੱਚੋਂ ਜਾਂ ਇਹਨਾਂ ਸਟੇਟਸ ਜਿੱਥੇ ਵੱਧ ਕੇਸ ਨੇ ਉੱਥੋਂ ਟਰੈਵਲ ਕਰਕੇ ਇਹਨਾਂ ਸਟੇਟਾਂ ਵਿੱਚ ਨਾ ਗਿਆ ਹੋਵੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅੰਕੜੇ ਵੱਧ ਘੱਟ ਸਕਦੇ ਨੇ ਪਰ ਹੁਣ ਸਾਡੇ ਨਾਲ ਜੁਆਇਨ ਕਰ ਚੁੱਕੇ ਨੇ ਕਿਉਂਕਿ ਇਟਲੀ ਦੇ ਵਿੱਚ ਵੁਹਾਨ ਚਾਈਨਾ ਤੋਂ ਬਾਅਦ ਇਟਲੀ ਦੇ ਵਿੱਚ ਡੈਥ ਰੇਟ ਜਾਂ ਜਿਹੜੇ ਕੋਰੋਨਾ ਕਰਕੇ ਜਿਹੜੇ ਕੇਸ ਸਾਹਮਣੇ ਆ ਸਭ ਤੋਂ ਵੱਧ ਇਟਲੀ ਦੇ ਵਿੱਚ ਸੀ ਤਾਂ ਇਟਲੀ ਤੋਂ ਸਾਡੇ ਨਾਲ ਜੁਆਇਨ ਕੀਤਾ ਹੈ ਪ੍ਰਿੰਸ ਜੀ ਨੇ। ਸੋ ਇਹਨਾਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਪ੍ਰਿੰਸ ਜੀ, ਤੁਹਾਡਾ ਸਵਾਗਤ ਹੈ ਹਰਮਨ ਰੇਡੀਓ ਦੇ ਉੱਤੇ।
ਹਾਂਜੀ, ਸਤਿ ਸ਼੍ਰੀ ਅਕਾਲ ਗੁਰਸੇਵਕ ਜੀ, ਤੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਸਾਰੇ ਚੈਨਲ ਦੇ ਥਰੂ ਸਾਰੇ ਪਤਵੰਤ ਸੱਜਣਾਂ ਨੂੰ ਜਿੰਨੇ ਵੀ ਜਿਹੜੇ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਣਾ ਜੀ।
ਜੀ ਸੋ ਪ੍ਰਿੰਸ, ਤੁਸੀਂ ਸੁਣਿਆ ਹੀ ਹੋਣਾ ਕਿ ਦੁਨੀਆਂ ਭਰ ਦੇ ਵਿੱਚ ਜਿਹੜੇ ਨੰਬਰ ਨੇ 9,27,000 ਦੇ ਕਰੀਬ ਪਹੁੰਚ ਚੁੱਕੇ ਨੇ ਜਿਹੜੇ ਕੇਸ ਸਾਹਮਣੇ ਆ ਚੁੱਕੇ ਨੇ ਤੇ ਇਟਲੀ ਦੇ ਵਿੱਚ ਹੁਣ ਕਰੰਟ ਸਿਚੁਏਸ਼ਨ ਕੀ ਆ
ਜੀ? ਗੁਰਸੇਵਕ ਜੀ, ਜੋ ਤੁਸੀਂ ਅੰਕੜੇ ਦੱਸੇ ਨੇ ਬਿਲਕੁਲ ਸਹੀ ਨੇ ਤੇ ਲਗਾਤਾਰ ਦਿਨ ਪਰ ਦਿਨ ਹਰ ਰੋਜ਼ ਸੈਂਕੜਿਆਂ ਪ੍ਰਤੀ ਨੀ, ਹਜ਼ਾਰਾਂ ਪ੍ਰਤੀ ਨੀ, ਤਕਰੀਬਨ ਲੱਖਾਂ ਦੇ ਹਿਸਾਬ ਨਾਲ ਰੋਜ਼ ਜੋ ਕਿ ਇਸ ਬਿਮਾਰੀ ਦੇ ਸ਼ਿਕਾਰ ਹੋਈ ਜਾਂਦੇ ਨੇ ਲੋਕ ਹਰ ਇੱਕ ਦੇਸ਼ ਵਿੱਚ, ਕਿ ਜਿਵੇਂ ਕਿ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਚੀਨ ਹੀ ਸੀ, ਉਸ ਤੋਂ ਬਾਅਦ ਇਟਲੀ ਇਹ ਨੰਬਰਾਂ ਦੇ ਵਿੱਚ ਕਾਫੀ ਦਿਨਾਂ ਤੱਕ 15-20 ਦਿਨਾਂ ਤੱਕ ਲਗਾਤਾਰ ਪੁਆਇੰਟਾਂ ਦੇ ਰਿਹਾ ਤੇ ਉਸ ਤੋਂ ਬਾਅਦ ਹੁਣ ਅਮੈਰੀਕਾ ਤੇ ਇਹੀ ਗੱਲ ਨੇ ਜੋ ਕਿ ਅੱਜ ਦੇ ਹਾਲਾਤ ਨੇ, ਜੋ ਕਿ ਅੱਜ ਵੀ ਤੁਸੀਂ ਆਪਣੇ ਅੰਕੜੇ ਦੱਸੇ ਨੇ ਜੀ, ਤੇ ਜੋ ਇਟਲੀ ਦੇ ਪਿਛਲੇ ਦੋ ਤਿੰਨ ਦਿਨਾਂ ਤੋਂ ਪਹਿਲਾਂ ਲਗਾਤਾਰ ਡਿਕਰੀਜ਼ਿੰਗ ਘੱਟ ਰਿਹਾ ਸੀਗਾ ਆਰਡਰ ਕਾਫੀ, ਪਹਿਲਾਂ ਹਰ ਰੋਜ਼ 6,000 ਤਕਰੀਬਨ ਦੇ ਨੇੜੇ ਕੇਸ ਐਕਟਿਵ ਹੁੰਦਾ ਸੀਗਾ ਪਿਛਲੇ ਦੋ ਰੋਜ਼ ਤੋਂ, ਪਰ ਕੱਲ ਦੀ ਜੋ ਸੀਗੀ ਡੇਟ ਉਹ ਉਸ ਦੇ ਵਿੱਚ 4,223 ਕੇਸ ਸੀਗੇ, ਤੇ ਅੱਜ ਫਿਰ 500 ਦਾ ਇਜਾਫਾ ਹੋਇਆ, ਅੱਜ 4782 ਕੇਸ ਵਧੇ ਨੇ, ਤੇ ਇਸ ਨੂੰ ਮੱਦੇ ਨਜ਼ਰ ਰੱਖਦੇ ਨੇ ਪਹਿਲਾਂ ਕਿ ਜੋ 10 ਤਰੀਕ ਤੱਕ ਲੋਕਡਾਊਨ ਕੀਤਾ ਗਿਆ ਸੀਗਾ ਇਟਲੀ ਦੇ ਵਿੱਚ, ਤੇ ਉਹਦੇ ਵਿੱਚ ਅੱਜ ਨਵੇਂ ਲਾਅ ਬਣਾਏ ਗਏ ਨੇ ਇਟਲੀ ਦੇ ਪ੍ਰਧਾਨ ਮੰਤਰੀ ਨੇ ਗੁਆਸਪੀ ਕੌਂਤੇ ਨੇ, ਇਹ ਸਾਰੇ ਲੋਕਡਾਊਨ ਤੇ ਲੇਗੀਆਂ ਦੇ ਵਿੱਚ ਥੋੜੀ ਲਾਅ ਦੇ ਵਿੱਚ ਥੋੜੀ ਚੇਂਜ, ਸੇਮ ਲੋਕਡਾਊਨ ਉਸੇ ਤਰੀਕੇ ਨਾਲ ਰੱਖਿਆ, ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਕਿਸੇ ਨੂੰ ਕੋਈ ਛੋਟ ਨਹੀਂ ਦਿੱਤੀ ਗਈ, ਉਹ 13 ਅਪ੍ਰੈਲ ਤੱਕ ਲੋਕਡਾਊਨ ਰੱਖਿਆ ਗੁਰਸੇਵਕ ਸਿੰਘ ਦੀ।
ਠੀਕ ਹੈ ਜੀ। ਸੋ ਪ੍ਰਿੰਸ ਜੀ, ਜਿਹੜੀ ਲੋਕਡਾਊਨ ਦੀ ਗੱਲ ਕਰਦੇ ਹਾਂ ਕਿ ਕੀ ਕਾਰਨ ਇਹ, ਤੁਹਾਡੇ ਪਹਿਲਾਂ ਤਾਂ ਦੱਸੋ ਕਿ ਤੁਹਾਡੇ ਸ਼ਹਿਰ, ਤੁਸੀਂ ਕਿਹੜੇ ਇਟਲੀ ਦੇ ਵਿੱਚ ਕਿਹੜੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ, ਤੇ ਤੁਹਾਡੇ ਸ਼ਹਿਰ ਦੀ ਕੀ ਸਿਚੁਏਸ਼ਨ ਆ?
ਜੀ, ਮੈਂ ਇਟਲੀ ਦੇ ਨਾਰਥ ਵਿੱਚ ਇੱਕ ਵਰੂਨਾ, ਵੈਨਤੋ ਸਟੇਟ ਦੇ ਵਿੱਚ ਇੱਕ ਵਰੂਨਾ ਡਿਸਟ੍ਰਿਕਟ ਆ ਜੀ, ਤੇ ਉਸ ਦੇ ਵਿੱਚ, ਉਸ ਸ਼ਹਿਰ ਦੇ ਵਿੱਚ, ਤੇ ਉਸ ਸਾਡੇ ਸ਼ਹਿਰ ਦੇ ਵਿੱਚ ਤਕਰੀਬਨ 2,000 ਕੇਸ ਹੋ ਚੁੱਕਾ ਹੈ ਜੀ, ਤੇ ਬਾਕੀ ਤਕਰੀਬਨ 2,000 ਤੇ ਲੋਕਲ ਜਿਹੜੇ ਏਰੀਏ ਦੇ ਜਿਸ ਸੈਕਟਰ ਚ ਮੈਂ ਰਹਿੰਦਾ, ਇੱਥੇ ਇੱਕ ਕੇਸ ਹੀ ਮਿਲਿਆ ਹਜੇ ਤੱਕ, ਵਾਹਿਗੁਰੂ ਦੀ ਕਿਰਪਾ ਹੈ ਜੀ, ਤੇ ਬਾਕੀ ਜਿਹੜੇ ਨਾਰਥ ਸਾਈਡਾਂ ਸੀਗੀਆਂ ਜਿੱਦਾਂ ਲੰਬਰਤੀਆ ਇੱਕ ਸਟੇਟ ਸੀਗੀ, ਉਹਦੇ ਵਿੱਚ ਕਰਮੂਨਾ ਇੱਕ ਸਟੇਟ ਆ, ਤੇ ਸ਼ਹਿਰ ਉਹਦੇ ਵਿੱਚ ਬਰੇਸ਼ੀਆ, ਬੈਰਗਮੋ, ਉਹਨਾਂ ਦੇ ਵਿੱਚ 25,000, 14,000, 13,000 ਮਰੀਜ਼ ਇਸ ਚੀਜ਼ ਦਾ ਸ਼ਿਕਾਰ ਹੋਇਆ ਜੀ, ਤੇ ਤਕਰੀਬਨ ਸਾਡੇ ਸਥਿਤੀ ਹਜੇ ਕੰਟਰੋਲ ਵਿੱਚ ਆ, ਤੇ ਲੋਕੀ ਵੀ ਕੁਛ ਕਾਫੀ ਸਮਝਦਾਰੀ ਨਾਲ ਇਸ ਚੀਜ਼ਾਂ ਨੂੰ, ਜੋ ਵੀ ਪ੍ਰਸ਼ਾਸਨ ਆ ਉਹਨਾਂ ਦੇ ਨਾਲ ਪੇਸ਼ ਆਉਂਦੇ ਆ, ਤੇ ਉਹਨਾਂ ਦੀ ਬਹੁਤ ਹੱਦ ਤੋਂ ਵੱਧ ਜੇ ਗੱਲਾਂ ਨੂੰ ਸੂਝਵਾਨ ਹੋ ਕੇ ਮੰਨਿਆ ਜਾਂਦਾ, ਤੇ ਅਜੇ ਤੱਕ ਕੰਟਰੋਲ ਵਿੱਚ ਜੀ ਸਾਡੇ ਏਰੀਏ ਦੇ ਵਿੱਚ।
ਠੀਕ ਹੈ ਜੀ। ਪ੍ਰਿੰਸੀਪਲ, ਤੁਸੀਂ ਹੁਣ ਲੰਬੇ ਸਮੇਂ ਤੋਂ ਇਟਲੀ ਦੇ ਵਿੱਚ ਰਹਿ ਰਹੇ ਹੋ, ਤੇ ਕੀ ਤੁਹਾਨੂੰ ਲੱਗਦਾ ਕਿ ਲੋਕਡਾਊਨ ਦੇ ਵਿੱਚ ਦੇਰੀ ਹੋ ਗਈ, ਜਿਹੜੇ ਅੰਕੜਾ ਇੰਨਾ ਉੱਤੇ ਤੱਕ ਚਲਾ ਗਿਆ ਇਟਲੀ ਦੇ ਵਿੱਚ, ਕੀ ਕਾਰਨ ਸਮਝਦੇ ਹੋ ਤੁਸੀਂ?
ਜੀ ਗੁਰਸੇਵਕ ਸਿੰਘ ਜੀ, ਬਹੁਤ ਵਧੀਆ ਕੁਐਸਚਨ ਪੁੱਛਿਆ ਤੁਸੀਂ ਇਸ ਚੀਜ਼ ਨੂੰ, ਜਿੱਥੇ ਤੱਕ ਕਿ ਲੋਕਡਾਊਨ ਦੇ ਵਿੱਚ ਥੋੜੀ ਦੇਰੀ ਨਹੀਂ, ਬਹੁਤ ਜ਼ਿਆਦਾ ਦੇਰੀ ਕੀਤੀ ਗਈ ਸੀਗੀ ਜੀ, ਕਿਉਂ ਕਾਫੀ ਹਰ ਰੋਜ਼ ਅਸੀਂ ਵੀ ਸੁਣਿਆ ਜਾਂਦਾ ਕਿ ਜੋ ਕਿ ਇਹਨਾਂ ਦੇ ਆਪ ਮਿਨਿਸਟਰ, ਹੈਲਥ ਮਿਨਿਸਟਰ ਵੱਲੋਂ ਇਸ ਚੀਜ਼ ਨੂੰ ਮੰਨਿਆ ਗਿਆ ਇੱਥੇ ਦਿਨ, ਕਿਉਂ 23 ਫਰਵਰੀ ਨੂੰ ਪਹਿਲਾਂ ਮਰੀਜ਼ ਇੱਥੇ ਪਾਇਆ ਗਿਆ ਸੀਗਾ ਬਰੇਸ਼ੀਆ ਵਾਲੀ ਸਾਈਡ ਤੇ, ਮਿਲਾਨ ਜਿੱਦਾਂ ਕਿ ਬੜਾ ਪਾਪੂਲਰ ਸਿਟੀ ਹੈ ਇਟਾਲੀਆ ਦੇ ਵਿੱਚ, ਹਾਲੀਵੁੱਡ, ਬਾਲੀਵੁੱਡ, ਆਪਣੇ ਪੰਜਾਬੀ ਗਾਇਕਾਂ ਨੇ ਵੀ ਕਾਫੀ ਗੀਤ ਗਾਏ ਨੇ ਇਸ ਟੋਪਿਕ ਤੇ, ਮਿਲਾਨ ਦੇ ਸਿਟੀ ਤੇ ਪਹਿਲਾਂ ਇੱਕ ਮਰੀਜ਼ ਮਿਲਿਆ ਸੀਗਾ 23 ਨੂੰ, ਤੇ ਮੁੜ ਕੇ ਗੁਰਸੇਵਕ ਸਿੰਘ ਜਿਸ ਦਿਨ ਦੁਬਾਰਾ 23 ਮਾਰਚ ਤੇ 23 ਮਾਰਚ ਸੀਗੀ, ਤੇ ਉਸ ਵੇਲੇ 80,000 ਕੇਸ ਹੋ ਚੁੱਕਾ ਸੀਗਾ, ਉਸ ਤੋਂ ਪਹਿਲਾਂ ਦੀਆਂ 2 ਵੀਕਾਂ, ਉਹ 4th week ਸੀਗਾ ਜੀ ਜਦੋਂ ਕਾਫੀ ਵੀਕ ਤੇ ਸੀਗਾ, ਪਹਿਲਾਂ 2 ਵੀਕਾਂ ਕਾਫੀ ਲਾਈਟਲੀ ਲੈ ਗਏ ਸੀਗੇ ਸਾਡੇ ਇਟਲੀ ਦਾ ਹੈਲਥ ਮਿਨਿਸਟਰ, ਹੈਲਥ ਵਿਭਾਗ, ਕਿ ਸ਼ਾਇਦ ਇਹ ਚੀਜ਼ ਇੰਨੀ ਜ਼ਿਆਦਾ ਜਾਂ ਕਿਸੇ ਤਰ੍ਹਾਂ ਦੀ ਕਿਸੇ ਨੇ ਆਸ ਨਹੀਂ ਕੀਤੀ ਸੀਗੀ, ਇਕੱਲੇ ਇਟਲੀ ਨੇ ਨਹੀਂ ਮੈਂ ਕਹਿ ਸਕਦਾ, ਕਿਉਂਕਿ ਵਰਲਡ ਦੇ ਵਿੱਚ ਇਸ ਵੇਲੇ ਵਰਲਡ ਵਾਰ, ਇਹਨੂੰ ਵਾਇਰਸ ਵਾਰ ਕਹਿ ਸਕਦੇ ਹਾਂ, ਤੇ ਵਾਇਰਸ ਵਰਲਡ ਵਾਰ ਲੱਗ ਚੁੱਕਾ ਆ, ਤੇ ਕਿਸੇ ਨੇ ਵੀ ਇਸ ਤਰ੍ਹਾਂ ਦਾ ਨਹੀਂ ਲਿਆ ਸੀਗਾ ਕਿ ਹੋ ਸਕਦਾ ਆ ਜੀ ਵੀ ਇੰਨਾ ਈਜ਼ੀ ਹੋ ਸਕਦਾ ਕਿ ਇੰਨੇ ਪੇਸ਼ੈਂਟ ਇਸ ਬਿਮਾਰੀ ਦੇ ਸ਼ਿਕਾਰ ਹੋ ਸਕਦੇ ਨੇ। ਹਾਂ, ਲੋਕਡਾਊਨ ਦੇ ਵਿੱਚ 2 ਹਫ਼ਤੇ ਜਿਹੜਾ ਕਿ ਤਕਰੀਬਨ 13-14 ਮਾਰਚ ਤੋਂ, ਇਨੀ 2 ਮਾਰਚ ਤੋਂ ਥੋੜਾ ਲਾਈਟਲੀ ਜਿਹਾ ਲੈ ਕੇ ਲੋਕਡਾਊਨ ਕੀਤਾ ਸੀ, ਤੇ ਉਹਦੀਆਂ ਹਦਾਇਤਾਂ ਤਕਰੀਬਨ 14-15 ਤਰੀਕ ਤੱਕ ਉਹਦੇ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਸੀਗੇ ਜੀ, ਲੋਕਡਾਊਨ ਚ ਦੇਰੀ ਹੋ ਚੁੱਕੀ ਆ ਬਹੁਤ। ਹਾਂਜੀ ਗੁਰਸੇਵਕ ਸਿੰਘ ਜੀ,
ਬਹੁਤ ਜ਼ਿਆਦਾ ਜੀ। ਸੋ ਜਿੱਦਾਂ ਹੁਣ ਤੁਸੀਂ ਆਪਣੀ ਪਰਸਨਲ ਜੋ ਗੱਲਬਾਤ ਹੋ ਰਹੀ ਸੀ, ਤੁਸੀਂ ਜਦੋਂ ਲਾਸਟ ਵੀ ਗੱਲ ਹੋਈ, ਤੁਸੀਂ ਉਦੋਂ ਤੱਕ ਕੰਮਾਂ ਕਾਰਾਂ ਤੇ ਜਾ ਰਹੇ ਸੀਗੇ, ਤੇ ਉੱਥੇ ਹੁਣ ਕੰਮਾਂ ਕਾਰਾਂ ਦੀ ਕੀ ਸਿਚੁਏਸ਼ਨ, ਲੋਕੀ ਕੰਮਾਂ ਕਾਰਾਂ ਤੇ ਜਾਂਦੇ ਨੇ ਕਿ ਕਿੰਨੇ ਕੁ ਕੰਮ ਕਾਰ ਖੁੱਲੇ ਹੋਏ ਨੇ? ਜਿੱਦਾਂ ਪੰਜਾਬ ਦੇ ਵਿੱਚ ਤਾਂ ਤਕਰੀਬਨ ਸਰਕਾਰੀ ਅਦਾਰੇ ਛੱਡ ਕੇ, ਜਿਹੜੇ ਜਿਹਨਾਂ ਦੀ ਇਨਵੋਲਵਮੈਂਟ ਹੈਗੀ ਆ, ਜਿਹਨਾਂ ਨੇ ਸਿੱਧੀਆਂ ਸੇਵਾਵਾਂ ਦੇਣੀਆਂ ਲੋਕਾਂ ਨੂੰ, ਉਹਨਾਂ ਨੂੰ ਛੱਡ ਕੇ ਲਗਭਗ ਸਾਰੇ ਅਦਾਰੇ ਬੰਦ ਕਰ ਦਿੱਤੇ ਗਏ ਨੇ, ਇੱਥੇ ਦੇ ਕੀ ਸਿਚੁਏਸ਼ਨ ਆ ਤੁਹਾਡੇ?
ਗੁਰਸੇਵਕ ਸਿੰਘ ਜੀ, ਇਸ ਬਾਰੇ ਤੇ ਇੱਥੇ ਹੈਲਥ ਮਿਨਿਸਟਰ ਤੇ ਜਿਸ ਵੇਲੇ ਫਾਈਨੈਂਸ਼ੀਅਲ ਮਿਨਿਸਟਰ ਦੀਆਂ ਕਾਫੀ ਹਰ ਰੋਜ਼ ਰਾਤ ਨੂੰ ਨਵੇਂ ਕਾਨੂੰਨ ਲਾਗੂ ਹੁੰਦੇ ਸੀਗੇ, ਤੇ ਉਸ ਤੋਂ ਬਾਅਦ ਹੀ ਦਿਨਾਂ ਦੇ ਵਿੱਚ ਪਤਾ ਲੱਗਦਾ ਸੀ, ਜਿੱਦਾਂ ਕਿ ਹੁਣ ਤੁਸੀਂ ਪੁੱਛਿਆ ਕਿ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ 23 ਫਰਵਰੀ ਤੋਂ 10 ਦਿਨ ਜਿਹੜੇ 2 ਵੀਕਾਂ ਰਹੀਆਂ ਉਹਨਾਂ ਵਿੱਚ ਬੜਾ ਲਾਈਟ ਲੱਗ ਗਿਆ, ਉਹਨਾਂ ਦੇ ਵਿੱਚ ਪੇਸ਼ੈਂਟ ਕਾਫੀ ਵੱਧ ਗਏ, 20,000 ਪੇਸ਼ੈਂਟ ਹੋ ਚੁੱਕਿਆ ਸੀਗਾ ਜਿਸ ਵੇਲੇ ਇੰਨੀ ਥੋੜੇ ਕਹਿ ਵੀ ਕਿ 50% ਲੋਕਡਾਊਨ ਕੀਤਾ ਸੀਗਾ ਕਿ ਜਿੱਦਾਂ ਬਾਰ ਰੈਸਟੋਰੈਂਟ ਹੋ ਗਏ, ਜਿੱਦਾਂ ਕਾਫੇ ਕੰਟੀਨ ਬਰਗਰ ਮੈਕਡੋਨਲ ਸ਼ੋਪਿੰਗ ਮਾਲ ਤੇ ਵੀ 50-50 ਜਿਹਾ ਸੀਗਾ ਵੀ ਕੁਛ ਕੁ ਅਦਾਰੇ ਉਹਦੇ ਵਿੱਚ ਬੰਦ ਸੀਗੇ ਕੁਛ ਕੁ ਨਹੀਂ ਬੰਦ ਸੀਗੇ। ਇਹੀ ਚੀਜ਼ ਸੀਗੀ ਇਹਨਾਂ ਦੀ ਲੇਟ ਲੋਕਡਾਊਨ ਦੀ। ਉਸ ਤੋਂ ਬਾਅਦ ਜਦੋਂ ਕਿ ਆਉਣ ਵਾਲੀ 14 ਮਾਰਚ ਜੋ ਕਿ ਲੰਘੀ ਹੈ ਪਿੱਛੇ ਜੇ, ਤੇ ਉਸ ਦੇ ਵੇਲੇ ਉਸ ਵੇਲੇ ਕਾਫੀ ਫਿਰ ਨਵੇਂ ਹਰ ਰੋਜ਼ ਨਵੇਂ ਲਾਅ ਬਣਦੇ ਸੀਗੇ ਕਿ ਕਿਹੜੀਆਂ ਕਿਹੜੇ ਅਦਾਰੇ ਖੋਲ੍ਹੇ ਰੱਖੇ ਜਾਣਗੇ ਕਿਹੜੇ ਕਿਹੜੇ ਨਹੀਂ ਰੱਖੇ ਜਾਣਗੇ, ਤੇ ਉਸ ਦੇ ਵਿੱਚ ਆਇਆ ਕਿ ਥੋੜੇ ਜਿਹੜੇ ਇੰਡਸਟਰੀ ਲੈਵਲ ਸੀਗਾ ਤੇ ਇੰਡਸਟਰੀ ਲੈਵਲ ਤਕਰੀਬਨ 60% ਬੰਦ ਨਹੀਂ ਹੋਇਆ ਸੀਗਾ ਉਸ ਵੇਲੇ ਉਹ ਵੀ 20% ਲਿਆ ਗਿਆ ਕਿਉਂ ਪਹਿਲਾਂ 50% ਹੀ ਸੀਗਾ, ਤੇ ਹੁਣ ਜੋ ਕਿ ਅੱਜ ਦੀ ਸਿਚੁਏਸ਼ਨ ਦੇ ਅੱਜ ਕਰੰਟਲੀ ਸਿਚੁਏਸ਼ਨ ਹੈ ਜੀ, ਤੇ ਉਸ ਵੇਲੇ ਸਿਰਫ ਜਿੱਦਾਂ ਕਿ ਆਪਾਂ ਕਹਿ ਦਈਏ ਕਿ ਇੱਕ ਮੈਡੀਕਲ ਤੇ ਇੱਕ ਸਟੋਰ ਖੁੱਲੇ ਨੇ, ਤੇ ਜਿਹੜੇ ਉਹਦੇ ਵਿੱਚੋਂ ਸਮਾਨ ਮਿਲਦਾ ਆ ਕਿ ਖਾਸ ਕਰਕੇ 3-4 ਚੀਜ਼ਾਂ ਕਿ ਕਈ ਜਿੱਥੋਂ ਕਿ ਨਿਊਜ਼ ਪੇਪਰ ਮਿਲਦੇ ਨੇ ਕਿਉਂਕਿ ਆਨਲਾਈਨ ਸਭ ਕੁਛ ਅਵੇਲੇਬਲ ਤਾਂ ਹੈਗਾ ਇਹਦਾ, ਬਟ ਜਿਹੜੇ ਕਿ 50 ਤੋਂ 60 ਸਾਲ ਤੋਂ ਵੱਧ ਦੇ ਬੰਦੇ ਨੇ ਜੀ ਉਹ ਇਸ ਚੀਜ਼ ਨੂੰ ਨਹੀਂ ਟੈਕਨੀਕ ਨੂੰ ਨਹੀਂ ਯੂਜ਼ ਕਰਦੇ, ਟੈਕਨੋਲੋਜੀ ਬਾਰੇ ਨਹੀਂ ਜਾਣਕਾਰੀ, ਉਹ ਇਸ ਵੇਲੇ ਤਵਾਕੀ ਕਹਿੰਦੇ ਨੇ ਇੱਧਰ, ਉਹ ਚੀਜ਼ਾਂ ਖੁੱਲੀਆਂ ਹੁੰਦੀਆਂ ਨੇ ਤੇ ਉੱਥੇ ਅਖਬਾਰ ਵਗੈਰਾ ਕੁਛ ਜੋ ਵੀ ਉਹਨਾਂ ਦੇ ਪਾਣ ਵਾਲਾ ਮੈਗਜ਼ੀਨ ਲੈ ਕੇ ਆਉਂਦੇ ਨੇ, ਤੇ ਪੰਪ ਜਿਹੜੇ ਰੋਡਾਂ ਤੇ ਨੇ ਕਿਉਂਕਿ ਉਸਦੀ ਲੋੜ ਡਾਕਟਰਾਂ ਨੂੰ ਵੀ ਪੈਂਦੀ ਹੈ ਜਦੋਂ ਕਿ ਜਾਂਦੇ ਨੇ, ਜਾਂ ਜਿਹੜੇ ਆਪਣੇ ਰੋਡਾਂ ਤੋਂ ਸਪਲਾਈ ਚੱਲਦੀ ਹੈ ਹਜੇ ਤੱਕ ਸਮਾਨ ਦੀ, ਜਿਹੜੇ ਖਾਣ ਪੀਣ ਦੇ ਸਮਾਨ ਸਟੋਰਾਂ ਦੀ, ਤੇ ਮਕੈਨਿਕ ਦੀਆਂ ਦੁਕਾਨਾਂ ਖੁੱਲੀਆਂ ਨੇ ਕਿ ਲੋੜ ਕਿਸੇ ਵਕਤ ਵੀ ਪੈ ਸਕਦੀ ਹੈ ਜੇਕਰ ਕੋਈ ਗੱਡੀ ਖਰਾਬ ਹੁੰਦੀ ਹੈ, ਯਾਨੀ ਕਿ ਮਕੈਨਿਕ ਕਹਿ ਸਕਦੇ ਹਾਂ ਜੀ ਪੂਰੇ 80% ਤਾਂ ਵੈਸੇ ਕੁਛ ਅਦਾਰੇ ਬੰਦ ਹੋ ਚੁੱਕੇ ਨੇ ਜਿਹੜੇ ਕਿ ਸਰਕਾਰ ਵੱਲੋਂ ਕਿਹਾ ਗਿਆ ਕਿ 1 ਕਿਲੋਮੀਟਰ ਤੱਕ ਖੁੱਲੇ ਰਹਿਣਗੇ ਤਾਂ ਖੁੱਲੇ ਰਹਿਣਗੇ ਜੀ। ਇਸ ਕਰਕੇ ਐਂਡ ਤੇ ਇਹੀ ਗੱਲ ਕਹਿੰਦਾ ਹੋਇਆ ਜੀ ਗੁਰਸੇਵ ਕਿ ਫਿਰ ਵੀ ਖਾਣ ਪੀਣ ਵਾਲੀਆਂ ਚੀਜ਼ਾਂ ਤੋਂ ਇਲਾਵਾ ਬਾਕੀ 80% ਪੂਰਾ ਬਲੌਕ ਕੀਤਾ ਹੋਇਆ ਜੀ।
ਜੀ, ਤੇ ਜਦੋਂ ਲੋਕਡਾਊਨ ਦੀ ਸਿਚੁਏਸ਼ਨ ਆਈ ਹੈ, ਲੋਕਡਾਊਨ ਕਰਨਾ, ਤੁਸੀਂ ਪੰਜਾਬ ਦਾ ਵੀ ਦੇਖ ਰਹੇ ਸੀਗੇ ਜਦੋਂ ਪੰਜਾਬ ਦੇ ਵਿੱਚ ਲੋਕਡਾਊਨ ਕਰਾਉਣਾ ਸੀਗਾ ਕਿ ਪ੍ਰਸ਼ਾਸਨ ਨੂੰ ਬਹੁਤ ਹੀ ਸਖਤੀ ਵਰਤਣੀ ਪਈ, ਬਲਕਿ ਗੈਰ ਕਾਨੂੰਨੀ ਢੰਗ ਵੀ ਵਰਤਣਾ ਪਿਆ ਜੋ ਕਿ ਨਹੀਂ ਚਾਹੀਦਾ ਸੀ, ਪਰ ਲੋਕਾਂ ਤੇ ਸਖਤੀ ਕਰਨੀ ਪਈ, ਲੋਕਾਂ ਵੱਲੋਂ ਨਹੀਂ ਸੀ ਸਪੋਰਟ ਨਹੀਂ ਕੀਤੀ ਜਾ ਰਹੀ ਸੀਗੀ। ਤੋ ਇਟਲੀ ਦੇ ਵਿੱਚ ਜਦੋਂ ਲੋਕਡਾਊਨ ਦੀ ਸਿਚੁਏਸ਼ਨ ਆਈ, ਲੋਕਾਂ ਵੱਲੋਂ ਕਿੰਨੀ ਕੁ ਜਿਹੜੀ ਕਿ ਦਿਖਾਇਆ ਗਿਆ ਸਪੋਰਟ ਕੀਤੀ ਗਈ
ਜੀ। ਹਾਂਜੀ ਗੁਰਸੇਵਕ ਸਿੰਘ ਜੀ, ਠੀਕ ਹੈ, ਡਿਸਿਪਲਿਨ ਦੀ ਤੇ ਗੱਲ ਆ ਜਾਂਦੀ ਹੈ ਥੋੜਾ ਕਿਹਾ, ਚਲੋ ਅਸੀਂ ਵੀ ਆਪਣੇ ਪੰਜਾਬ ਤੋਂ ਬਿਲੋਂਗ ਕਰਦੇ, ਇੰਡੀਆ ਤੋਂ ਬਿਲੋਂਗ ਕਰਦੇ ਹਾਂ, ਇਹਨਾਂ ਚੀਜ਼ਾਂ ਨੂੰ ਪ੍ਰਸ਼ਾਸਨ ਨੂੰ ਜੇ ਕਹਿ ਦਈਏ ਕਿ ਸ਼ਬਦ ਆਪਾਂ ਵਰਤੇ ਨੇ ਕਿ ਕੁਛ ਅਨਕਾਨੂੰਨੀ ਵਰਤਿਆ ਗਿਆ, ਮੇਰੇ ਖਿਆਲ ਨਾਲ ਗੁਰਸੇਵਕ ਸਿੰਘ ਜੀ ਆਪਣੇ ਸਾਰੇ ਆਪਣੇ ਅਲੱਗ ਅਲੱਗ ਵਿਊ ਹੋ ਸਕਦੇ ਆ, ਜਿੱਥੇ ਤੱਕ ਮੈਨੂੰ ਲੱਗਿਆ ਕਿ ਪੰਜਾਬ ਦੇ ਲੋਕਾਂ ਨੇ ਪਹਿਲਾਂ ਤਾਂ ਇਸ ਚੀਜ਼ ਨੂੰ ਕਾਫੀ ਮਜ਼ਾਕ ਦੇ ਵਿੱਚ, ਕਾਫੀ ਤੁਹਾਨੂੰ ਵੀ ਪਤਾ ਸਾਰਿਆਂ ਨੇ ਦੇਖਿਆ ਹਨਾ, ਵਟਸਐਪ ਤੇ ਜੋਕ ਲਿਆ ਗਿਆ, ਪੂਰੇ ਤਰੀਕੇ ਨਾਲ ਜੋਕ ਲਿਆ ਗਿਆ, ਤੇ ਇਹ ਕਹਿੰਦਿਆਂ ਨੂੰ ਕਈ ਸਿੰਗਰਾਂ ਨੇ ਵੀ ਗੀਤ ਗਾ ਦਿੱਤੇ ਇਸ ਤਰੀਕੇ ਨਾਲ ਨਾ। ਚਲੋ ਇਹ ਇੱਕ ਅਲੱਗ ਟੋਪਿਕ ਰਹਿੰਦਾ ਸੀ, ਮੈਂ ਤੁਹਾਨੂੰ ਦੱਸਦਾ ਜੀ ਕਿ ਇਸ ਵੇਲੇ ਜਦੋਂ ਪ੍ਰਸ਼ਾਸਨ ਨੇ ਸ਼ੁਰੂ ਕੀਤਾ ਸੀ ਤੇ ਲੋਕਾਂ ਨੇ ਸਮਝਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਸ਼ਾਇਦ ਗੌਰਮੈਂਟ ਜਿਹੜਾ ਕਹਿੰਦੀ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਹਰ ਰੋਜ਼ ਨਵਾਂ ਲਾਅ ਬਣਦਾ ਸੀਗਾ ਇੱਥੇ ਲੋਕਡਾਊਨ ਦੇ ਵਿੱਚ, ਇੱਕਦਮ ਜਿੱਦਾਂ ਕਿ ਇੰਡੀਆ ਦੇ ਵਿੱਚ ਕੀਤਾ ਗਿਆ, ਇੱਥੇ ਇੱਕਦਮ ਨੀ, ਇੱਥੇ 50-70-80-90% ਕਰਕੇ ਬੰਦ ਹੋਇਆ ਜੀ, ਬਟ ਇੰਡੀਆ ਦੇ ਵਿੱਚ ਹਾਂ, ਮੈਂ ਇਸ ਗੱਲ ਨੂੰ ਗੁਰਸੇਵ ਸਿੰਘ ਜੀ ਸਮਝਦਾ ਕਿ ਸਾਨੂੰ ਵੀ ਪਤਾ ਕਿ ਮਜਬੂਰੀਆਂ ਬਹੁਤ ਨੇ ਸਾਡੇ ਦੇਸ਼ ਦੀਆਂ ਨਾ ਜੀ, ਉੱਥੇ ਅਲੱਗ ਅਲੱਗ ਤਰ੍ਹਾਂ ਦੇ ਲੋਕ ਰਹਿੰਦੇ ਨੇ, ਕੋਈ ਜਿੰਨੀ ਕਿ ਇੱਕ ਦਿਨ ਦਾ ਕਮਾ ਕੇ ਇੱਕ ਦਿਨ ਦਾ ਹੀ ਖਾਣਾ ਹੁੰਦਾ, ਬਟ ਮੈਂ ਇਸ ਵੇਲੇ ਪ੍ਰਸ਼ਾਸਨ ਨੇ ਜੋ ਕੀਤਾ ਬਹੁਤ ਵਧੀਆ ਕੀਤਾ, ਪ੍ਰਸ਼ਾਸਨ ਨੂੰ ਬਾਅਦ ਵਿੱਚ ਵੀ ਦੇਖਣਾ ਪੈਣਾ ਸੀਗਾ ਜਦੋਂ ਅਨਕੰਟਰੋਲੇਬਲ ਸਥਿਤੀ ਹੋ ਜਾਣੀ ਸੀ ਗੁਰਸੇਵਕ ਸਿੰਘ ਜੀ, ਅਸੀਂ ਤੁਸੀਂ ਤੇ ਅਸੀਂ ਆਪ ਸਮਝ ਸਕਦੇ ਇਸ ਗੱਲ ਨੂੰ ਕਿ ਸਾਡੇ ਦੇਸ਼ ਦੇ ਵਿੱਚ ਇੰਨੀ ਜ਼ਿਆਦਾ ਸੁਵਿਧਾਵਾਂ ਨਹੀਂ ਹਨ ਕਿ ਪ੍ਰਸ਼ਾਸਨ ਸਾਰਾ ਕੁਛ ਹੈਂਡਲ ਕਰ ਸਕੇ ਇਸ ਚੀਜ਼ ਦੇ ਵਿੱਚ। ਜਿੱਥੇ ਤੱਕ ਮੈਂ ਦੇਖਦਾ ਜੀ, ਕੋਈ ਠੀਕ ਆ ਗੌਰਮੈਂਟ, ਚਲੋ ਹੱਡੀਆਂ ਟੁੱਟੀਆਂ ਜੁੜ ਜਾਣਗੀਆਂ ਜੇ ਆਪਾਂ ਇਹ ਕਹਿ ਦਿੰਦੇ ਹਾਂ, ਚਲੋ ਮੇਰੇ ਵੀ ਮਾਂ ਬਾਪ ਉੱਥੇ ਰਹਿੰਦੇ ਨੇ, ਮੇਰੇ ਵੀ ਭੈਣ ਭਾਈ ਨੇ, ਵੈਸੇ ਤਾਂ ਵਾਹਿਗੁਰੂ ਨਾਲ ਡਿਪ ਖਾਸ ਤੱਕਾਂ ਨਾਵਾਂ ਤਾਂ ਨਹੀਂ ਹੈ ਹੀ ਨਹੀਂ, ਬਟ ਗੁਰਸੇਵਕ ਸਿੰਘ ਜੀ ਤੁਸੀਂ ਇਹ ਗੱਲ ਸਮਝ ਸਕਦੇ ਆ ਕਿ ਜੇਕਰ ਇਹ ਜਾਨ ਤੋਂ ਚਲੇ ਗਿਆ ਇਨਸਾਨ, ਉਹ ਕਿਤੋਂ ਵਾਪਸ ਆਏਗਾ, ਹਜੇ ਇਸ ਚੀਜ਼ ਦਾ ਕੋਈ ਐਂਟੀਡੋਟ ਨਹੀਂ ਮਿਲਿਆ। ਜੇ ਆਪਾਂ ਹੁਣ ਤੁਸੀਂ ਰਿਕਵਰੀ ਦੀ ਗੱਲ ਕੀਤੀ ਸੀਗੀ, ਤੇ ਤਕਰੀਬਨ ਗੁਰਸੇਵਕ ਸਿੰਘ ਜੀ ਸਾਡੇ ਇਟਲੀ ਦੇ ਵਿੱਚ ਜੋ ਅੱਜ ਕਰੰਟਲੀ 5 o'clock ਦੀ ਸੀਗੀ, ਉਹਦੇ ਵਿੱਚ 1,10,574 ਪੇਸ਼ੈਂਟ ਜਿਹੜੇ ਕੇਸਿਸ ਸੀਗੇ ਉਹਦੇ ਵਿੱਚੋਂ ਸਿਰਫ ਰਿਕਵਰੀ ਕੇਸਿਸ 16,847 ਨੇ। ਜੇਕਰ ਆਪਾਂ ਪਰਸੈਂਟੇਜ ਦੇਖੀਏ, ਸਿਰਫ 11.1% ਇਸ ਬਣਦੇ ਤੁਸੀਂ ਆਪ ਸੋਚ ਸਕਦੇ ਕਿ 100 ਦੇ ਮਗਰ ਸਿਰਫ 11 ਬੰਦੇ 100 ਦੇ ਵਿੱਚੋਂ 11 ਬੰਦੇ ਸਹੀ ਹੋਏ ਤੇ 99 ਰੱਖ ਲੈਂਦੇ ਆ 90 ਬੰਦੇ ਇਸ ਵੇਲੇ ਵੀ ਤੁਸੀਂ ਆਪ ਸਮਝ ਸਕਦੇ ਕਿ ਹਸਪਤਾਲ ਦੇ ਵਿੱਚ ਆ ਏਦਾਂ ਦੀ ਸਥਿਤੀ ਵਿੱਚ ਸਾਡਾ ਦੇਸ਼ ਬਹੁਤ ਵੱਡਾ ਆ ਪ੍ਰਸ਼ਾਸਨ ਦੀਆਂ ਵੀ ਬਹੁਤ ਜ਼ਿਆਦਾ ਉੱਥੇ ਚਲੋ ਮੰਨਣਾ ਚਾਹੂਗਾ ਕਿ ਲੋਕਾਂ ਦੀਆਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹਾਂਜੀ ਇਹ ਤਾਂ ਸਾਨੂੰ ਵੀ ਪਤਾ ਭੁੱਖਾ ਨਹੀਂ ਕੋਈ ਵੀ ਸਾਡੇ ਦੇਸ਼ ਮਰਦਾ ਪਰਮਾਤਮਾ ਦੀ ਇੰਨੀ ਕਿਰਪਾ ਹੈਗੀ ਆ ਉੱਥੇ ਠੀਕ ਆ ਵਾਹਿਗੁਰੂ ਜੀ ਠੀਕ ਆ ਪ੍ਰਸ਼ਾਸਨ ਨੇ ਜੋ ਕੀਤਾ ਠੀਕ ਆ ਗੁਰਸੇਵਕ ਸਿੰਘ ਜੀ ਉਹਨਾਂ ਨੂੰ ਵੀ ਪਤਾ ਕਿ ਆਉਣ ਵਾਲਾ ਸਮਾਂ ਬੜੇ ਬੜੇ ਦੇਸ਼ਾਂ ਦੇ ਹੱਥ ਖੜੇ ਹੋ ਚੁੱਕੇ ਨੇ ਤੇ ਚਲੋ ਮੈਂ ਤਾਂ ਇਹੀ ਕਹਿੰਦਾ ਕਿ ਜੋ ਕੀਤਾ ਪ੍ਰਸ਼ਾਸਨ ਨੇ ਸਮੇਂ ਦੇ ਮੁਤਾਬਕ ਵਧੀਆ ਕੀਤਾ ਤੇ ਉਹਦਾ ਨਤੀਜਾ ਗੁਰਸੇਵਕ ਸਿੰਘ ਜੀ ਇੱਕ ਗੱਲ ਮੈਂ ਹੋਰ ਜੋੜਨੀ ਚਾਹੁੰਦਾ ਕਿ ਤੁਸੀਂ ਬਹੁਤ ਵਧੀਆ ਕੁਐਸਚਨ ਕੀਤਾ ਸੀਗਾ ਜੀ ਆਪਾਂ ਵੀਕਾਂ ਦੀ ਗੱਲ ਕਰਦੇ ਸੀਗੇ ਕਿ ਸਾਡੇ ਲਾਅ ਬਣਾਈ ਗਏ ਤੇ ਉਸ ਲਾਅ ਦੇ ਵਿੱਚ ਬੜੀ ਦੇਰੀ ਹੋ ਗਈ ਤੇ ਕਾਫੀ ਮੀਡੀਆ ਦੇ ਵਿੱਚ ਇਸ ਵੇਲੇ WHO ਨੇ ਵੀ ਤੇ ਬੜੀਆਂ ਉੱਚ ਸੰਸਥਾਵਾਂ ਨੇ ਵੀ ਕਿਹਾ ਟਰੰਪ ਵਰਗੇ ਦੇਸ਼ਾਂ ਨੇ ਵੀ ਅਮਰੀਕਾ ਵਰਗੇ ਨੇ ਵੀ ਇੰਡੀਆ ਦੀ ਇਸ ਵੇਲੇ ਕਿਹਾ ਕਿ ਇੰਡੀਆ ਕਾਮਯਾਬ ਹੋਇਆ ਐਡਾ ਵੱਡਾ ਦੇਸ਼ ਲਾਕਡਾਊਨ ਕਰਨਾ ਈਜ਼ੀ ਨਹੀਂ ਸੀਗਾ ਜੇ ਅਸੀਂ ਪ੍ਰਸ਼ਾਸਨ ਦੀਆਂ ਕਾਮੀਆਂ ਕੱਢ ਰਹੇ ਹਾਂ ਨਾ ਪ੍ਰਸ਼ਾਸਨ ਦੇ ਉੱਤੇ ਉਸ ਤੋਂ ਬਾਅਦ ਵੀ ਬਹੁਤ ਪ੍ਰੈਸ਼ਰਾਈਜ਼ ਹੋਣਾ ਪੈਣਾ ਸੀਗਾ ਗਵਰਨਮੈਂਟ ਨੂੰ ਤੇ ਪ੍ਰਸ਼ਾਸਨ ਨੂੰ ਸਾਡੇ ਹੀ ਸਮਾਜ ਨੂੰ ਤੇ ਉਸ ਦੇ ਵਿੱਚ ਜੇਕਰ ਇੱਕਦਮ ਲੋਕਡਾਊਨ ਇਟਾਲੀਆ ਨੇ ਕੀਤਾ ਹੁੰਦਾ ਜੋ ਕਿ ਅੱਜ ਆ ਜਿਹੜੀ ਫਿਗਰ ਅਸੀਂ ਆ ਜਿਹੜੇ ਅੰਕੜੇ ਦੇਖਦੇ ਨੇ 1,10,574 ਤੇ ਜਿਸ ਵੇਲੇ ਸਾਡੇ ਤੀਜਾ ਵੀ ਗੁਰਸੇਵਕ ਸਿੰਘ ਜੀ ਸ਼ੁਰੂ ਹੋਇਆ ਸੀ ਉਸ ਵੇਲੇ 20,000 ਗਿਣਤੀ ਹੋ ਚੁੱਕੀ ਸੀਗੀ ਇੰਡੀਆ ਦੇ ਵਿੱਚ ਪਹਿਲਾ ਕੇਸ ਮੇਰੇ ਖਿਆਲ ਨਾਲ 3 ਮਾਰਚ ਜਾਂ 2 ਫਰਵਰੀ ਨੂੰ ਸ਼ਾਇਦ ਮੇ ਵੀ ਪਤਾ ਲੱਗਿਆ ਸੀਗਾ ਜੀ ਜੇ ਤਕਰੀਬਨ ਜਦੋਂ ਵੀ ਪਤਾ ਲੱਗਿਆ ਸੀਗਾ
ਇਹ ਤਾਂ ਗੱਲ ਬਿਲਕੁਲ ਸਹੀ ਆ ਕਿ ਸਰਕਾਰ ਦੀਆਂ ਜੋ ਕਮੀਆਂ ਨੇ ਉਹ ਡਿਸਕਸ ਜ਼ਰੂਰ ਹੋਣਗੀਆਂ ਪਰ ਹਾਲ ਦੀ ਘੜੀ ਸਾਨੂੰ ਉਹਨਾਂ ਦੀ ਹਦਾਇਤਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਆ ਕਿਉਂਕਿ ਜੇ ਸਰਵਾਈਵ ਕਰਾਂਗੇ ਜਿਹੜੀਆਂ ਕਮੀਆਂ ਨੇ ਉਹ ਸੁਧਾਰ ਪਾਵਾਂਗੇ ਤੁਸੀਂ ਇਹ ਕੀਤੀ ਸੀਗੀ ਕਿ ਭਾਰਤ ਦੇ ਵਿੱਚ ਕੋਈ ਬੰਦਾ ਚਲੋ ਭੁੱਖਾ ਨਹੀਂ ਰਹਿ ਸਕਦਾ ਮੈਂ ਇਹ ਗੱਲ ਜ਼ਰੂਰ ਤੁਹਾਨੂੰ ਪੁੱਛਣੀ ਚਾਹਾਂਗਾ ਤੁਸੀਂ ਦੇਖਿਆ ਹੋਣਾ ਪੰਜਾਬ ਦੇ ਵਿੱਚ ਸਰਕਾਰ ਵੱਲੋਂ ਵੀ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਧਾਰਮਿਕ ਅਦਾਰਿਆਂ ਵੱਲੋਂ ਵੀ ਲੰਗਰ ਸੁੱਕੀਆਂ ਰਸਦਾਂ ਲੰਗਰ ਲਗਾਏ ਜਾ ਰਹੇ ਨੇ ਕਿ ਕੋਈ ਬੰਦਾ ਭੁੱਖਾ ਨਾ ਰਹਿ ਜਾਏ ਤੋ ਇਟਲੀ ਦੇ ਵਿੱਚ ਕਿੱਦਾਂ ਚੱਲ ਰਿਹਾ ਹੈ ਕਿ ਉੱਥੇ ਜਿੱਦਾਂ ਹੁਣ ਲੋਕੀ ਕਿੱਦਾਂ ਕਿਉਂਕਿ ਤੁਸੀਂ ਦੱਸਿਆ ਕਿ ਫੂਡ ਦੀਆਂ ਚਲੋ ਸਟੋਰ ਖੁੱਲੇ ਹੋਏ ਨੇ ਪਰ ਜਿਹੜੇ ਲੋਕ ਡੇ ਟੂ ਡੇ ਹੈਂਡ ਟੂ ਮਾਊਥ ਵਾਲੇ ਹੁੰਦੇ ਨੇ ਅੱਜ ਹੁਣ ਕਰ ਲਿਆ ਤੇ ਸ਼ਾਮ ਨੂੰ ਖਾ ਲਿਆ ਉਹ ਕਿੱਦਾਂ ਸਰਵਾਈਵ ਕਰ ਪਾ ਰਹੇ ਨੇ
ਵਧੀਆ ਕੁਐਸਚਨ ਸੀ ਗੁਰਸੇਵਕ ਸਿੰਘ ਜੀ ਤੁਹਾਡਾ ਇਸ ਤੇ ਬਟ ਸਾਨੂੰ ਵੀ ਪਤਾ ਕਿ ਇੱਥੇ ਵੀਕਐਂਡ ਲਈ ਤਕਰੀਬਨ ਫੋਰਨ ਕੰਟਰੀਆਂ ਦੇ ਵਿੱਚ ਵੀਕਲੀ ਪੇਮੈਂਟਾਂ ਹੋ ਜਾਂਦੀਆਂ ਜਾਂ ਨਾ ਕੋਈ ਜੋ ਨਹੀਂ ਹੁੰਦੇ ਕੁਛ ਦਿਨ ਹੁੰਦੇ 15 ਦਿਨਾਂ ਬਾਅਦ ਜਾਂ 30 ਦਿਨਾਂ ਬਾਅਦ ਤਕਰੀਬਨ ਜਿਸ ਵੇਲੇ ਇਹ ਲੋਕਡਾਊਨ ਹੋਇਆ ਸੀਗਾ ਇਹ ਵੀ ਗੱਲ ਬਹੁਤ ਮੱਦੇਨਜ਼ਰ ਰੱਖੀ ਗਈ ਸੀਗੀ ਜੀ 15 ਤਰੀਕ ਨੂੰ ਹੋਇਆ ਸੀ ਤਕਰੀਬਨ 10 ਮਾਰਚ ਨੂੰ ਸੈਲਰੀਆਂ ਪੈ ਜਾਂਦੀਆਂ ਸੀਗੀਆਂ ਮੋਸਟਲੀ ਕਿਸੇ ਦੀਆਂ ਲੇਟ ਹੋ ਜਾਂਦੀਆਂ ਗੁਰਸੇਵਕ ਸਿੰਘ ਦੀ ਤੇ ਤਕਰੀਬਨ ਇੱਥੇ ਜਿੰਨੇ ਕੁ ਵੀ ਚਲੋ ਆਪਾਂ ਕਹਿ ਸਕਦੇ ਕਿ 70% ਜਿਹੜੇ ਰੈਗੂਲਰ ਕੰਮ ਕਰਦੇ ਹੁੰਦੇ ਆ ਜਿਹੜੇ ਸਾਈਬਰਾਂ ਵਾਲੇ ਹੁੰਦੇ ਆ ਕਿ ਉਹਨਾਂ ਚ ਇਹਨਾਂ ਅੰਕੜਿਆਂ ਨੂੰ ਸਰਕਾਰ ਪੂਰੀ ਤਰ੍ਹਾਂ ਤੁਹਾਨੂੰ ਪਤਾ ਤਵੱਜੋ ਦਿੰਦੀ ਆ ਉਹ ਵੀ ਇੱਕ ਅੰਕੜਾ ਕੱਢਿਆ ਹੁੰਦਾ ਕਿ ਇਸ ਵੇਲੇ ਸਹੀ ਹੋ ਸਕਦਾ ਲੋਕਡਾਊਨ ਦਾ ਹਨਾ ਕਿਉਂ ਹਰ ਇੱਕ ਦੇਸ਼ ਦਾ ਤੇ ਅੱਜ ਦੀ ਜੋ ਸਥਿਤੀ ਹੈ ਤੇ ਹੁਣ ਸਰਕਾਰ ਨੇ ਜਦੋਂ ਚਲੋ ਠੀਕ ਸਾਡਾ ਤਾਂ ਇੰਡੀਆ ਹੈ ਹੀ ਬਹੁਤ ਮਹਾਨ ਆ ਅਸੀਂ ਉਹਨੂੰ ਕਦੇ ਵੀ ਨਹੀਂ ਕਿਸੇ ਵੀ ਸ਼ਬਦਾਂ ਦੇ ਵਿੱਚ ਨਿੰਦ ਨਹੀਂ ਸਕਦੇ ਹੈਗੇ ਕਿ ਉੱਥੇ ਕੁਛ ਵੀ ਹੋ ਸਕਦਾ ਭੁੱਖਮਰੀ ਨਹੀਂ ਹੋ ਸਕਦੀ ਤੇ ਸਾਡੇ ਗਵਰਨਮੈਂਟ ਨੇ ਜੀ ਲੋਕ ਕੱਢੇ ਨੇ 600 ਐਰੋ ਕਿ ਜਿਹੜਾ ਬੰਦਿਆਂ ਨੇ ਕੰਮ ਕਰ ਰਹੇ ਨੇ ਜਾਂ ਰੈਗੂਲਰ ਅਲੱਗ ਅਲੱਗ ਪਾਲਿਸੀਆਂ ਦਿੱਤੀਆਂ ਨੇ ਜਿਹਦੇ ਫੈਮਿਲੀ ਜਿਹਨਾਂ ਦੇ 2 ਬੰਦੇ ਕੰਮ ਕਰਦੇ ਨੇ ਤੇ ਉਹਨਾਂ ਨੂੰ ਐਕਸਟਰਾ ਯਾਨੀ ਕਿ ਬਹੁਤ ਜ਼ਿਆਦਾ ਪੈਸੇ ਦੀ ਲੋੜ ਆ ਉਹਨਾਂ ਨੂੰ 15 ਅਪ੍ਰੈਲ ਤੱਕ ਗੁਰਸੇਵਕ ਸਿੰਘ ਜੀ ਪਾਲਿਸੀਆਂ ਕੁਛ ਕਿਉਂ ਹਾਲਾਤ ਕੁਛ ਜ਼ਿਆਦਾ ਨਾਜ਼ੁਕ ਹੋਏ ਨੇ ਜੇਕਰ ਜਿੱਦਾਂ ਹੁਣ ਮੈਂ ਇਸ ਤਪਸ਼ ਨੂੰ ਮਹਿਸੂਸ ਕਰਦਾ ਰਿਹਾ ਇਟਲੀ ਦੇ ਵਿੱਚ ਬੈਠਾ ਤੇ ਇਸ ਵੇਲੇ ਲੋਕਾਂ ਨੂੰ ਪੈਸਿਆਂ ਦੀ ਘੱਟ ਆ ਜਾਣ ਦੀ ਵੱਧ ਆ ਤੇ ਪ੍ਰਸ਼ਾਸਨ ਦਾ ਪੂਰਾ ਸਾਥ ਦੇਣ ਦੀ ਆ ਤੇ ਸ਼ਾਇਦ ਥੋੜੀ ਇਸ ਗੱਲ ਨੂੰ ਸਮਝਦੇ ਨੇ ਬਟ ਹਾਂਜੀ ਗਵਰਨਮੈਂਟ ਨੇ ਕਿਹਾ ਕਿ ਤੁਹਾਨੂੰ 600 ਐਰੋ ਮਿਲੇਗਾ 15 ਤਰੀਕ ਤੱਕ 15 ਅਪ੍ਰੈਲ ਤੱਕ ਕੀਤੀਆਂ ਗਈਆਂ ਨੇ ਜੀ
ਤੇ ਇਹ ਜਿਹੜਾ 600 ਐਰੋ ਦੀ ਗੱਲ ਜਿਹੜੀ ਤੁਸੀਂ ਕੀਤੀ ਆ ਉਹ ਇਟਲੀ ਦੇ ਇਟਾਲੀਅਨ ਸਿਟੀਜ਼ਨ ਲੋਕ ਆ ਉਹਨਾਂ ਨੂੰ ਮਿਲਣਾ ਜਾਂ ਜਿੱਦਾਂ ਟੈਂਪਰੇਰੀ ਵੀਜ਼ੇ ਵਾਲੇ ਹੁੰਦੇ ਆ ਜਿੱਦਾਂ ਕੋਈ ਵਰਕਿੰਗ ਵੀਜ਼ੇ ਤੇ ਗਿਆ ਹੋਇਆ ਹੈ ਕੋਈ ਸਟੂਡੈਂਟ ਆ ਜਾਂ ਕੋਈ ਅਦਰ ਵੀਜ਼ਾਸ ਆ ਜਾਂਦੇ ਟੈਂਪਰੇਰੀ ਵੀਜ਼ਾਸ ਸੋ ਉਹਨਾਂ ਨੂੰ ਵੀ ਇੱਦਾਂ ਫਾਈਨੈਂਸ਼ੀਅਲ ਸਪੋਰਟ ਗਵਰਨਮੈਂਟ ਕਰੇਗੀ ਜਾਂ ਸਿਰਫ ਜਿਹੜੇ ਸਿਟੀਜ਼ਨ ਲੋਕ ਨੇ ਇੱਥੋਂ ਦੇ
ਗੁਰਸੇਵਕ ਸਿੰਘ ਜੀ ਸਾਨੂੰ ਦੱਸਿਆ ਕਿ ਅਲੱਗ ਅਲੱਗ ਸਾਰੀਆਂ ਕੈਟਾਗਰੀਆਂ ਨੂੰ ਅਲੱਗ ਰੱਖਿਆ ਗਿਆ 600 ਐਰੋ ਜਿਹੜੇ ਕਿ ਖੇਤੀ ਦਾ ਕੰਮ ਕਰਦੇ ਨੇ ਜਿਹੜੇ ਕਿ ਪੈਨਸ਼ਨ ਯੋਜਨਾ ਦੇ ਵਿੱਚ ਨਹੀਂ ਆਉਂਦੇ ਨੇ ਜਿਦਾਂ ਕਿ ਆਪਣੀ ਇੰਡੀਆ ਦੇ ਵਿੱਚ ਪੈਨਸ਼ਨ ਯੋਜਨਾ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ 2-2 ਹਜ਼ਾਰ ਰੁਪਇਆ, 4-4 ਹਜ਼ਾਰ ਰੁਪਇਆ ਨਾ, ਜਿਹੜੇ ਪੈਨਸ਼ਨ ਯੋਜਨਾ ਦੇ ਵਿੱਚ ਨਹੀਂ ਆਉਂਦੇ ਨੇ ਨਾ ਉਹਨਾਂ ਨੂੰ 600-600 ਯੂਰੋ ਦਿੱਤਾ ਜਾਵੇਗਾ। ਤੇ ਕੁਛ ਕੁ ਨਿਊਜ਼ ਵਿੱਚ ਚੱਲ ਵੀ ਰਹੀਆਂ, ਡਿਸਕਸ ਵੀ ਹੋ ਰਹੀਆਂ ਨੇ, ਕਿਉਂਕਿ ਇੱਥੇ ਕਾਫੀ ਇਹ ਵੀ ਪੜ੍ਹਨ ਨੂੰ ਮੈਂ ਦੇਖਿਆ ਸੀ 80% ਸੈਲਰੀ ਜਿਨ੍ਹਾਂ ਦੀ ਪਿਛਲੇ ਮੰਥ ਦੀ 80% ਸੈਲਰੀ ਉਹਨਾਂ ਦੇ ਅਕਾਊਂਟ ਵਿੱਚ ਆਊਗੀ ਜਿਹੜੀ ਕਿ ਇੰਡਸਟਰੀ ਲੈਵਲ ਦੇ ਵਿੱਚ ਆ। ਤੇ ਕੁਛ ਕੁ ਸੀਗਾ ਕਿ ਜਿਹੜੇ ਡਾਕਟਰ ਜਿਨ੍ਹਾਂ ਨੇ ਇਸ ਵੇਲੇ ਜਿੱਦਾਂ ਕਿ ਹੁਣ ਸਟੋਰ ਦੇ ਵਿੱਚ ਕੰਮ ਕਰਦੇ ਨੇ, ਫਾਰਮੈਸੀ ਚ ਕੰਮ ਕਰਦੇ ਨੇ, ਉਹਨਾਂ ਨੂੰ ਸਰਕਾਰ ਨੇ 100-100 ਯੂਰੋ ਐਕਸਟਰਾ ਸਰਕਾਰ ਵੱਲੋਂ ਆਊਗਾ, ਬਾਕੀ ਉਹਨਾਂ ਦੀ ਸੈਲਰੀ ਪੈਕੇਜ ਇੱਦਾਂ ਹੀ ਚੱਲੂਗੀ, ਕਿਉਂਕਿ ਉਹ ਇਸ ਵੇਲੇ ਕਾਫੀ ਦੇਸ਼ ਤੇ ਆਪਸ ਚੱਲਦੀ ਨੇ ਇਸ ਸਮੇਂ ਕੰਮ ਕਰ ਰਹੇ ਨੇ, ਤੇ ਉਹਨਾਂ ਦੇ ਵਿੱਚ 100-100 ਯੂਰੋ ਪਾਇਆ ਜਾਵੇਗਾ। ਕਾਫੀ ਅਲੱਗ ਕੈਟਾਗਰੀ ਦੇ ਵਿੱਚ ਲਿਖਿਆ, ਹਰੇਕ ਵਰਗ ਨੂੰ, ਹਰੇਕ ਵਰਗ ਨੂੰ ਅਲੱਗ ਅਲੱਗ ਅਕੋਰਡਿੰਗ ਪੈਸੇ ਦਿੱਤੇ ਜਾਣਗੇ। ਗੁਰਸੇਵਕ ਸਿੰਘ ਜੀ
ਠੀਕ ਹੈ ਜੀ,
ਹੈਲੋ
ਜੀ ਪ੍ਰਿੰਸ ਜੀ, ਹੈਲੋ ਹਾਂਜੀ, ਮੈਂ ਉਹ ਤੁਹਾਡੀ ਆਵਾਜ਼ ਕੱਟੀ ਗਈ ਸੀ
ਜੀ
ਜੀ। ਸੋ ਬਹੁਤ ਧੰਨਵਾਦ ਤੁਹਾਡਾ ਪ੍ਰਿੰਸ ਜੀ, ਤੁਸੀਂ ਬਹੁਤ ਹੀ ਜਿਹੜੇ ਸੁਚੱਜੇ ਢੰਗ ਦੇ ਨਾਲ ਐਕਸਪਲੇਨ ਕੀਤਾ ਸਾਰੀ ਗੱਲਬਾਤ ਨੂੰ ਜੋ ਕਰੰਟ ਸਿਚੁਏਸ਼ਨ ਆ ਇਟਲੀ ਦੀ। ਸੋ ਸਾਡੇ ਨਾਲ ਸਾਡੇ ਸਰੋਤੇ ਵੀ ਜੁੜੇ ਨੇ ਪ੍ਰੋਗਰਾਮ ਦੇ ਵਿੱਚ। ਸੋ ਸੁਖਵਿੰਦਰ ਸੋਹਨ ਜੀ ਸਿਡਨੀ ਤੋਂ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਸਾਰੇ ਲਿਸਨਰਸ ਨੂੰ ਇਹਨਾਂ ਦਾ ਸਵਾਗਤ ਕਰਦੇ ਆ ਪ੍ਰੋਗਰਾਮ ਦੇ ਵਿੱਚ, ਤੇ ਨਰਿੰਦਰ ਰਠੌਰ ਤੇ ਸਾਰੇ ਹੀ ਲਿਸਨਰਸ ਨੂੰ। ਸੋ ਇਹਨਾਂ ਦਾ ਵੀ ਪ੍ਰੋਗਰਾਮ ਤੋਂ ਸਵਾਗਤ ਕਰਦੇ ਆ ਤੇ ਆਸ ਕਰਦੇ ਆ ਕਿ ਇਹਨਾਂ ਸਭ ਰਾਜੀ ਖੁਸ਼ੀ ਹੋਣਗੇ। ਸੋ ਆਪਾਂ ਇੱਦਾਂ ਕਰਦੇ, ਇੱਕ ਲੈਂਦੇ ਹਾਂ ਅਸੀਂ ਬ੍ਰੇਕ, ਸੁਣਦੇ ਹਾਂ ਇੱਕ ਗੀਤ, ਤੇ ਗੀਤ ਤੋਂ ਉਸ ਬਾਅਦ ਸਾਡਾ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਸੋ ਦੋਸਤੋ ਬਣੇ ਰਹੋ ਪ੍ਰੋਗਰਾਮ ਦੇ ਨਾਲ, ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਇਹ ਗੀਤ ਜੁੜਿਆ ਹੈ ਘਰੋਂ ਬਾਹਰ ਰਹਿੰਦੇ ਇੱਕ ਆਮ ਇਨਸਾਨ ਦੇ ਨਾਲ, ਉਹਦੇ ਬਚਪਨ ਨਾਲ, ਉਹਦੀ ਮਾਂ ਨਾਲ, ਭੈਣ ਨਾਲ, ਨਾਨੀ ਨਾਲ, ਤੇ ਉਹਦੀਆਂ ਬਚਪਨ ਦੀਆਂ ਖੇਡਾਂ ਜਿਵੇਂ ਆਟੇ ਦੀ ਚਿੜੀ, ਤੇ ਹੁਣ ਜਦੋਂ ਬਾਹਰ ਆ ਗਿਆ ਕੱਲਾ ਆਟਾ ਗੁੰਨਦਾ ਤੇ ਯਾਦ ਕਰਦਾ ਉਸ ਆਟੇ ਦੀ ਚਿੜੀ ਨੂੰ ਜਿਹੜੀ ਕਦੇ ਉਹਦੀ ਮਾਂ ਬਣਾ ਕੇ ਦਿੰਦੀ ਸੀ।
ਮਾਂ ਨੇ ਕਦੇ ਨਾ ਖਾਲੀ ਮੋੜੀ ਜੋ ਵੀ ਮੰਗ ਸੀ ਪੁੱਤ ਨੇ ਮੰਗੀ, ਬੱਚਾ ਕੀ ਜਾਣੇ ਉਸ ਰੱਬ ਨੂੰ, ਮਾਂ ਦੀ ਓਟ ਸੀ ਰੱਬ ਤੋਂ ਚੰਗੀ, ਡੱਕੇ ਤੇ ਟੰਗੀ ਚਿੜੀ ਤੇਰੀ ਡੱਕੇ ਤੇ ਟੰਗੀ। ਮੈਨੂੰ ਸੁਪਨੇ ਚ ਆਣ ਕੇ ਜਗਾਉਂਦੀ ਨੀ ਬੇਬੇ
ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ, ਅਤੇ ਸਮਾਂ ਹੋ ਗਿਆ ਆ 8:46 ਸਿਡਨੀ ਦੇ ਵਿੱਚ, ਅਤੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ 3:16 ਹੋ ਚੁੱਕੇ ਨੇ, ਅਤੇ ਸਾਡੇ ਨਾਲ ਸਾਡੇ ਦੋਸਤ ਜੁੜੇ ਹੋਏ ਨੇ ਇਟਲੀ ਤੋਂ, ਤਾਂ ਉੱਥੇ ਸਮਾਂ ਹੋ ਚੁੱਕਾ ਹੈ ਰਾਤ ਦੇ 11:47। ਸੋ ਮੈਂ ਗੁਰਸੇਵਕ ਸਿੰਘ, ਅਤੇ ਮੇਰਾ ਨਾਲ ਮੇਰਾ ਸਾਥ ਦੇ ਰਹੇ ਨੇ ਪ੍ਰਿੰਸ ਜੀ ਇਟਲੀ ਤੋਂ, ਅਤੇ ਸਰਬਜੀਤ ਭਾਅ ਜੀ ਦੇ ਰਹੇ ਨੇ ਟੈਕਨੀਕਲ ਸਪੋਰਟ, ਅਤੇ ਸਾਡੀ ਗੱਲਾਂ ਬਾਤਾਂ ਹੋ ਰਹੀਆਂ ਸੀ ਕਰੋਨਾ ਵਾਇਰਸ ਦੇ ਜੋ ਕਰੰਟ ਸਿਚੁਏਸ਼ਨ ਚੱਲ ਰਹੀ ਹੈ, ਅਤੇ ਪ੍ਰਿੰਸ ਜੀ ਨੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਇਟਲੀ ਦੀ ਉਹ ਤੁਹਾਡੇ ਸਾਹਮਣੇ ਰੱਖੀ, ਅਤੇ ਅਸੀਂ ਹੁਣ ਗੱਲਬਾਤ ਕਰਾਂਗੇ ਭਾਰਤ ਦੀ, ਗੱਲਬਾਤ ਕਰਾਂਗੇ ਜਿਹੜੀ ਇੱਕ ਉੱਥੇ ਦੀ ਸਿਚੁਏਸ਼ਨ ਚੱਲ ਰਹੀ, ਅਤੇ ਮਾਮਲੇ ਜਿਹੜੇ ਵਧੇ ਨੇ, ਅਤੇ ਜਿਹੜੇ ਤਬਲੀਗੀਆ ਦੇ ਜਿਹੜੇ ਕੇਂਦਰ ਸਰਕਾਰ ਉਹਨਾਂ 'ਤੇ ਸਖ਼ਤ ਹੋਈ ਆ। ਉਸ ਤੋਂ ਪਹਿਲਾਂ ਸਾਡੇ ਨਾਲ ਸਾਡੇ ਇੱਕ ਸਰੋਤੇ ਬ੍ਰਿਸਬੇਨ ਤੋਂ, ਉਹਨਾਂ ਨੇ ਇੱਕ ਫੋਟੋ ਸਾਂਝੀ ਕੀਤੀ ਹੈ, ਅਤੇ ਪ੍ਰਿੰਸ ਜੀ ਉਹਨੀ ਜਿਹੜੀ ਡੈਥ ਦੀ ਇੱਕ ਰੇਸ਼ੋ ਸਾਡੇ ਨਾਲ ਸਾਂਝੀ ਕੀਤੀ ਆ, ਕਹਿੰਦੇ ਵੀ COVID-19 ਤੇ ਬੇਸ਼ੱਕ ਸਾਡਾ ਅੱਜ ਦੀ ਤਰੀਕ ਦੇ ਵਿੱਚ ਧਿਆਨ ਆ ਸਾਰਿਆਂ ਦਾ, ਅਤੇ ਬਹੁਤ ਵੱਡੀ ਸਮੱਸਿਆ ਆ, ਪਰ ਅਸੀਂ ਨਾ ਭੁੱਲੀਏ ਕਿ ਜਾਣੀ ਕਿ ਜਿਹੜੇ ਸੀਜ਼ਨਲ ਫਲੂ ਹੋ ਜਾਂਦਾ ਆ ਉਹਦੇ ਨਾਲ ਇਸ ਸਾਲ 1,21,000 ਮੌਤਾਂ, ਅਤੇ 5 ਸਾਲ ਤੋਂ ਥੱਲੇ ਬੱਚਿਆਂ ਦੀਆਂ ਜਿਹੜੀਆਂ ਮੌਤਾਂ ਹੁੰਦੀਆਂ ਨੇ ਉਹ ਨੇ 18,91,000, ਅਤੇ ਉਸ ਤੋਂ ਬਾਅਦ ਸੂਸਾਈਡ ਦੱਸਿਆ 2,66,000, ਅਤੇ ਨੰਬਰ ਸਾਡੇ ਨਾਲ ਸਾਂਝੇ ਕੀਤੇ ਆ, ਅਤੇ ਉਹਨਾਂ ਦੀ ਨੰਬਰ ਜਾਣੀ ਕਿ ਲੱਖਾਂ ਦੇ ਵਿੱਚ ਹੋਰ ਬਿਮਾਰੀਆਂ ਕਰਕੇ ਵੀ ਮੌਤਾਂ ਹੋ ਜਾਂਦੀਆਂ, ਪਰ ਜੋ ਅਸੀਂ ਕਰੰਟ ਸਿਚੁਏਸ਼ਨ ਕਰਕੇ ਹੋਰ ਬਿਮਾਰੀਆਂ ਨੂੰ ਬਿਲਕੁਲ ਭੁੱਲੀ ਬੈਠੇ ਹਾਂ ਕਿ ਸਾਡਾ ਧਿਆਨ ਅਸੀਂ ਮਾਈਂਡ ਪੂਰਾ ਡਾਇਵਰਟ ਸਾਡਾ ਕਰੋਨਾ ਵਾਇਰਸ ਵੱਲ ਨੂੰ ਹੋ ਗਿਆ ਆ।
ਬਟ ਕੁਛ ਅੰਕੜੇ ਚਲੋ ਠੀਕ ਆ, ਅੱਜ ਦੀ ਡੇਟ ਦੇ ਵਿੱਚ ਇਸਦਾ ਕੋਈ ਐਂਟੀਡੋਟ ਨਹੀਂ ਹੈ ਨਾ ਗੁਰਸੇਵਕ ਸਿੰਘ ਜੀ, ਸ਼ਾਇਦ ਇਸ ਕਰਕੇ ਦੁਨੀਆਂ ਨੂੰ ਇਸ ਚੀਜ਼ ਤੇ ਸਭ ਤੋਂ ਵੱਧ ਸੁਚੇਤ ਕੀਤਾ ਗਿਆ, ਐਂਟੀਡੋਟ ਨਹੀਂ ਹੈ। ਚਲੋ ਵੀਰ ਜੀ ਦੀ ਗੱਲ ਨਾਲ ਸਾਨੂੰ ਸਹਿਮਤ ਕਰਨਾ ਪਊਗਾ, ਪਤਾ ਨੀ ਅੰਕੜੇ ਬਾਈ ਜੀ ਦੇ ਉਹਨਾਂ ਨੇ ਸ਼ਾਇਦ ਕਿਸੇ ਵੀ ਅੰਕੜੇ ਕਿਸ ਤਰੀਕੇ ਦੇ ਪ੍ਰਕਾਰ ਉਹਨੇ ਪ੍ਰਾਪਤ ਕੀਤੇ ਹੋਣਗੇ, ਸ਼ਾਇਦ ਕਿੰਨੇ ਤਰ੍ਹਾਂ ਦੇ ਫਲੂ ਹੋ ਸਕਦੇ ਨਾ, ਫਲੂ ਦਾ ਇਲਾਜ ਹੈਗੇ ਗੁਰਸੇਵਕ ਸਿੰਘ ਜੀ, ਕਿਉਂਕਿ ਅਫਰੀਕਾ ਦੇ ਵਿੱਚ ਇਸ ਤਰ੍ਹਾਂ ਦੇ ਫਲੂ ਦੇ ਅੱਜ ਤੱਕ ਵੀ ਐਂਟੀਡੋਟ ਨਹੀਂ ਪਹੁੰਚਦੇ ਹੋਏ ਨੇ, ਕਿਉਂਕਿ ਉੱਥੇ ਇਲਸ ਤੁਹਾਨੂੰ ਪਤਾ ਹੀ ਆ, ਉੱਥੇ ਗਰੀਬੀ ਰੇਸ਼ੋ ਦੀ ਲੋਕ ਬਹੁਤ ਨੇੜੇ ਨੇ, ਇਹ ਵਾਲੀ ਰੇਟ ਕਾਫੀ ਉੱਥੇ ਨੇ ਜੋ ਵੀਰ ਜੀ ਨੇ ਕਿਹਾ। ਬਾਕੀ ਜਦੋਂ ਤੱਕ ਆਪਾਂ ਇਹਨਾਂ ਰੇਸ਼ੋ ਨੂੰ ਚੰਗੀ ਤਰ੍ਹਾਂ ਨਹੀਂ, ਇਹਨਾਂ ਬਾਰੇ ਆਪਾਂ ਕਰ ਸਕਦੇ ਨਹੀਂ ਬੋਲ ਸਕਦੇ ਗੁਰਸੇਵਕ ਸਿੰਘ ਜੀ। ਗੁਰਸੇਵਕ ਸਿੰਘ ਜੀ, ਇੱਕ ਮੈਂ ਤੁਹਾਨੂੰ ਹੋਰ ਗੱਲ ਆਪਣਾ ਸਾਂਝੀ ਕਰਨਾ ਚਾਹੁੰਦਾ ਸੀ।
ਹਾਂਜੀ ਸ਼ੋਰ
ਜੀ, ਆਪਾਂ ਇੱਕ ਪ੍ਰਸ਼ਾਸਨ ਦੀ ਗੱਲ ਚੁੱਕੀ ਸੀਗੀ ਕਿ ਲੋਕਡਾਊਨ ਕਰ ਦਿੱਤਾ, ਪ੍ਰਸ਼ਾਸਨ ਦੀ ਨਜਾਇਜ਼ੀ ਤੇ ਜਾਇਜ਼ੀ ਤੇ ਨਜਾਇਜ਼ੀ ਤੇ ਕੁਐਸਚਨ ਸਾਡੇ ਮੇਰੇ ਭਰਾ ਮੇਰੇ ਦੋਸਤ ਮੇਰੇ ਮਾਪੇ ਸਾਰੇ ਬਹੁਤ ਉਠਾਉਂਦੇ ਨੇ। ਮੈਂ ਨਾ ਅੱਜ ਇੱਕ ਗੱਲ ਦੱਸਦਾ ਕਿ ਬਰੀਸ਼ੀਆ ਦੇ ਵਿੱਚ ਆਪਣੇ ਅੱਜ ਪੰਜਾਬੀ ਭਾਈਚਾਰੇ ਦੇ ਵਿੱਚ ਇੱਕ ਡੈਥ ਹੋ ਚੁੱਕੀ ਹੈ ਜੀ। ਉਸ ਬੰਦੇ ਦੀ ਉਮਰ 55 ਸਾਲ ਸੀਗਾ, 55 ਸਾਲ ਸੀਗੀ ਜੀ। ਉਹ ਆਪਣੇ ਲੁਧਿਆਣੇ ਦੇ ਨੇੜੇ ਇੱਕ ਪਿੰਡ ਲਤਾਲਾ ਜੀ ਸੀਗਾ, ਅਹਿਮਦਗੜ ਮੰਡੀ ਦੇ ਨੇੜੇ ਸੀਗਾ ਜੀ ਪਿੰਡ, ਤਾਂ ਤੇ ਉਸਨੂੰ ਜਦੋਂ ਇੱਧਰ ਜਦੋਂ ਸੰਸਕਾਰ ਕਰਨ ਜਾਂਦੇ ਉਹਨੂੰ ਫਨਰਾਲੇ ਕਹਿੰਦੇ ਇਹਨਾਂ ਦੀ, ਤੇ ਆਪਾਂ ਗੱਲ ਕਰਦੇ ਸੀਗੀ ਪੰਜਾਬ ਦੇ ਲੋਕਾਂ ਦੀ, ਫਨਰਾਲੇ ਕਰਨ ਲਈ ਵੀ ਕੋਈ ਉਹਨਾਂ ਨੇ ਪਰਟੀਕੁਲਰ ਡੇਟ ਨਹੀਂ ਦਿੱਤੀ ਹੈਗੀ ਉਹਨਾਂ ਦਾ ਸੰਸਕਾਰ ਕਰਨ ਲਈ, ਫੈਮਿਲੀ ਮੈਂਬਰ ਨੂੰ ਮਿਲਣ ਤੱਕ ਨਹੀਂ ਦਿੱਤਾ, ਸਿਰਫ 5 ਬੰਦੇ ਜਿੱਥੇ ਕਿ ਸੰਸਕਾਰ ਕਰਨ ਲਈ ਲਿਆਂਦੇ ਗਏ ਨੇ ਜਿੱਦਾਂ ਆਪਣੇ ਸ਼ਮਸ਼ਾਨ ਘਾਟ ਕਹਿ ਦਿੱਤੇ ਜਾਂਦੇ ਨਾ, ਸਿਰਫ 5 ਬੰਦਿਆਂ ਨੂੰ ਇੱਕ ਡੱਬੇ ਦੇ ਵਿੱਚ ਦਿਖਾਇਆ ਗਿਆ, ਕਿਉਂਕਿ ਉਹ ਮੇਰੇ ਦੋਸਤੇ ਕਾਫੀ ਨੇ ਦੇਖੀ ਸੀ, ਅਸੀਂ ਉਹਨਾਂ ਨਾਲ ਕਾਲ ਕੀਤੀ ਬਟ ਉਹ ਗੱਲ ਨਹੀਂ ਕਰ ਪਾਏ। ਬਟ ਤੁਹਾਨੂੰ ਵੀ ਪਤਾ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਕੁਛ ਕਿਸੇ ਦਿਨਾਂ ਦੇ ਵਿੱਚ 23 ਤਰੀਕ ਦੀ ਗੱਲ, ਜਿਸ ਦਿਨ ਇੰਡੀਆ ਦੇ ਵਿੱਚ ਲੋਕਡਾਊਨ ਹੋਇਆ ਸੀਗਾ ਉਸ ਦਿਨ ਉਹਨਾਂ ਦੀ ਥੋੜੀ ਜਿਹੀ ਉਹਨਾਂ ਨੂੰ ਹੈਲਥ ਪ੍ਰੋਬਲਮ ਆਈ ਸੀਗੀ, ਉਹ ਡਾਇਬਿਟੀਜ਼ ਦੇ ਪ੍ਰੋਬਲਮ ਡਾਇਬਿਟੀਜ਼ ਦੇ ਪੇਸ਼ੈਂਟ ਸੀਗੇ, ਉਹਨੇ ਉਹ ਵਾਲੀ ਗੋਲੀ ਲੈ ਲਈ, ਤੇ ਉਸ ਤੋਂ ਬਾਅਦ ਐਮਰਜੈਂਸੀ ਉਹਨਾਂ ਨੂੰ ਕਾਲ ਕੀਤੀ ਗਈ ਤੇ ਸਿਰਫ ਫੋਨ ਦੇ ਉੱਤੇ ਹੀ ਗੱਲ ਕਰਾਈ ਜਾਂਦੀ ਸੀ, ਸਿਰਫ ਉਹ ਇਸ਼ਾਰਿਆਂ ਦੇ ਨਾਲ ਯੈਸ ਜਾਂ ਨੋ ਜਾਂ ਆਪਣਾ ਥੰਬ ਦੇ ਨਾਲ ਸਾਈਨ ਕਰਕੇ ਦੱਸਦਾ ਸੀਗਾ ਕਿ ਮੈਂ ਠੀਕ ਹਾਂ ਜਾਂ ਨਹੀਂ। ਤਾਂ ਬੜਾ ਹੀ ਦੁਖਦਾਇਕ ਘਟਨਾ ਬਾਕੀ ਸਾਡੇ ਪੰਜਾਬੀ ਵੀਰ ਭਾਈਚਾਰਾ ਇੱਥੋਂ ਚਲਾਣਾ ਕਰ ਗਿਆ ਨਾ ਜੀ, ਤੇ ਇਸ ਚੀਜ਼ ਨੂੰ ਮੈਂ ਕਹਿੰਦਾ ਹੋਇਆ ਕਿ ਜੇਕਰ ਪੰਜਾਬ ਦੇ ਵਿੱਚ ਏਦਾਂ ਦੀ ਘਟਨਾ ਸੀਗੀ, ਜੇ ਅਸੀਂ ਕਹਿੰਦੇ ਕਿ ਅੱਜ ਇਹ ਗੱਲ ਆ ਕਿ ਜਲਾਉਣ ਲਈ ਸਮਾਂ ਨਹੀਂ ਮਿਲਿਆ, ਉਹਨੂੰ ਜ਼ਮੀਨ ਦੇ ਵਿੱਚ ਦੱਬ ਕੇ ਉਹਨੂੰ ਦਫ਼ਨ ਕਰ ਦਿੱਤਾ ਗਿਆ ਕਿ ਜਿਸ ਵੇਲੇ ਸਮਾਂ ਮਿਲੂਗਾ, ਕਿਉਂਕਿ ਲਾਸ਼ਾਂ ਦੇ ਇੰਨੇ ਢੇਰ ਆ ਗੁਰਸੇਵਕ ਸਿੰਘ ਜੀ, ਜੋ ਕਿ ਵੀਡੀਓ ਦੇ ਵਿੱਚ ਦਿਖਾਇਆ ਜਾਂਦਾ, ਵਾਇਰਲ ਹੋਈਆਂ ਫੋਟੋਆਂ 'ਚ ਦਿਖਾਇਆ ਜਾਂਦਾ, ਦੇਖ ਕੇ ਹੀ ਅੱਖਾਂ ਭਰ ਆਉਂਦੀਆਂ ਨੇ। ਤੁਸੀਂ ਇਸ ਚੀਜ਼ ਨੂੰ ਜ਼ਰੂਰ ਸਮਝ ਸਕਦੇ ਹਾਂ, ਮੈਂ ਆਪਣੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਇਸ ਗੱਲ ਨੂੰ ਸਮਝਾਉਣਾ ਚਾਹੁੰਦਾ, ਪੰਜਾਬੀ ਭਾਈ ਭਾਈਚਾਰੇ ਨੂੰ ਵੀ ਤੇ ਆਪਣੇ ਭੈਣ ਭਰਾ ਜਿਹੜੇ ਸੁਣਦੇ ਹਨ, ਤਾਂ ਪਲੀਜ਼ ਜੇ ਇੰਡੀਆ ਦੇ ਵਿੱਚ 14 ਦਿਨ ਲਈ ਲੋਕਡਾਊਨ, ਸ਼ਾਇਦ 14 ਤਰੀਕ ਤੱਕ ਉਹਦਾ ਪ੍ਰਸ਼ਾਸਨ ਦਾ ਸਾਥ ਦਿਓ। ਨਿੰਦਾਂਗੇ, ਨਿੰਦਣ ਦਾ ਸਮਾਂ ਚਾਹੀਦਾ ਆ, ਜਿਸ ਵੇਲੇ ਨਿੰਦਣ ਦਾ ਯੋਗ ਹੋਣਗੇ, ਭੁੱਖ ਦੇ ਨਾਲ ਨਹੀਂ ਮਰ ਜਾਣਗੇ। ਮੈਂ ਤੁਹਾਨੂੰ ਖੁਦ ਵੀ ਦੱਸ ਰਿਹਾ ਕਿ ਅੱਜ ਮੇਰੇ ਦੋਸਤ ਦੇ ਨਾਲ ਜੋ ਕਿ ਘਟਨਾ ਵਾਪਰੀ ਆ, ਕਿ ਦੇਖਣ ਤੋਂ ਬਾਅਦ ਵੀ ਉਹਨਾਂ ਨੂੰ ਹਜੇ ਸੰਸਕਾਰ ਦਾ ਸਮਾਂ ਨਹੀਂ ਦਿੱਤਾ ਗਿਆ ਕਿ ਮਹੀਨਾ ਦੋ ਮਹੀਨੇ, ਉਹ ਸ਼ੋਰ ਨਹੀਂ ਆ, ਪ੍ਰਸ਼ਾਸਨ ਵੀ ਸ਼ੋਰ ਨਹੀਂ ਹੈ, ਇੱਥੇ ਦੇ ਵੀ ਕਿੰਨਾ ਟਾਈਮ ਲੱਗ ਜੂਗਾ। ਇਸ ਕਰਕੇ ਲਾਸ਼ ਨੂੰ ਉਹਨੇ ਸਾਈਨ ਦੇ ਕੇ ਦੱਬ ਦਿੱਤਾ ਹੈ ਜ਼ਮੀਨ ਦੇ ਵਿੱਚ।
ਹਾਂਜੀ ਬਿਲਕੁਲ, ਸਰੋਤਿਆਂ ਨੂੰ ਇਹ ਅਸੀਂ ਅਪੀਲ ਤਾਂ ਜ਼ਰੂਰ ਕਰਾਂਗੇ ਕਿ ਡਰਾਉਣ ਵਾਲੀ ਗੱਲ ਨਹੀਂ, ਪਰ ਇੱਕ ਗੱਲ ਸਮਝਣ ਵਾਲੀ ਜ਼ਰੂਰ ਆ। ਜੇਕਰ ਅਸੀਂ ਆਪਣੇ ਆਪ ਨੂੰ ਸਰਕਾਰੀ ਹਦਾਇਤਾਂ ਦੇ ਮੁਤਾਬਕ, ਮਤਲਬ ਜੇਕਰ ਅਸੀਂ ਆਪਣੇ ਆਪ ਨੂੰ ਲੋਕਡਾਊਨ ਰੱਖਾਂਗੇ, ਦੂਰ ਰਹਾਂਗੇ, ਆਪਣੇ ਆਪ ਨੂੰ ਘਰੇ ਬਿਠਾਈ ਰੱਖਾਂਗੇ, ਅਸੀਂ ਇਸ ਚੀਜ਼ ਤੋਂ ਬਚ ਸਕਦੇ ਹਾਂ। ਇਹਦੀ ਹਾਲ ਦੀ ਘੜੀ ਦਵਾਈ ਇਹੀ ਆ। ਦਰਦਨਾਕ ਮੌਤ ਆ, ਮੌਤ ਤੋਂ ਭਾਵ ਕਿ ਸੰਸਕਾਰ ਕਰਨ ਲਈ ਵੀ ਤੁਹਾਡੇ ਨਜ਼ਦੀਕ ਕਿਸੇ ਨੇ ਨਹੀਂ ਆਉਣਾ, ਤੁਹਾਨੂੰ ਤੁਹਾਡੇ ਪਰਿਵਾਰ ਤੋਂ ਦੂਰ ਰੱਖਿਆ ਜਾਊਗਾ। ਸੋ ਇਸ ਤੋਂ ਅੱਛਾ ਹੈ ਜੇਕਰ ਪਰਿਵਾਰ ਦੇ ਤੁਸੀਂ ਨਜ਼ਦੀਕ ਰਹਿਣਾ ਹੈ ਤੇ ਆਪਣੇ ਆਪ ਨੂੰ ਅੰਦਰ ਬਿਠਾ ਕੇ ਰੱਖੋ ਨਾ, ਜੇਕਰ ਅਨਲੈਸ ਤੁਸੀਂ ਆਪਣੀਆਂ ਸੇਵਾਵਾਂ ਦੇ ਰਹੇ ਹੋ, ਜੇਕਰ ਤੁਸੀਂ ਮੈਡੀਕਲ ਟੀਮਸ ਦੇ ਵਿੱਚੋਂ ਜਾਂ ਤੁਸੀਂ ਪੁਲਿਸ ਦੀ ਸੇਵਾ ਜਾਂ ਜਿਹੜੀਆਂ ਸਰਕਾਰ ਵੱਲੋਂ ਡਿਊਟੀਜ਼ ਦਿੱਤੀਆਂ ਗਈਆਂ ਨੇ, ਅਨਲੈਸ ਤੁਸੀਂ ਉਹ ਨਿਭਾ ਰਹੇ ਹੋ, ਫਿਰ ਤਾਂ ਤੁਹਾਨੂੰ ਸਲੂਟ ਬਣਦਾ ਆ। ਪਰ ਜੇਕਰ ਤੁਸੀਂ ਬੇਵਜ੍ਹਾ ਹੀ ਦੇਖਣ ਜਾ ਰਹੇ ਹੋ ਬਾਹਰ ਹੋਰ ਕੌਣ ਨਿਕਲਿਆ, ਫਿਰ ਬਹੁਤ ਮਾੜੀ ਗੱਲ ਆ ਮੌਜੂਦਾ ਸਮੇਂ ਦੇ ਹਿਸਾਬ ਨਾਲ।
ਜੀ ਗੁਰਸੇਵਕ ਸਿੰਘ ਜੀ, ਇੱਕ ਹੋਰ ਚੀਜ਼ ਸੀਗੀ ਗੁਰਸੇਵਕ ਸਿੰਘ ਜੀ, ਇੰਡੀਆ ਦੇ ਵਿੱਚ ਅੱਜ ਮੇਰੀ ਇੱਕ ਗੱਲ ਹੋਈ ਸੀਗੀ, ਜੋ ਕਿ ਸਾਡੇ, ਅਸੀਂ, ਮੈਂ ਨਵਾਂਸ਼ਹਿਰ ਜ਼ਿਲ੍ਹੇ ਤੋਂ ਬਿਲੋਂਗ ਕਰਦਾ, ਕਿ ਸਾਡੇ ਜ਼ਿਲ੍ਹੇ ਦੇ ਵਿੱਚ ਇੱਕ ਬਲਦੇਵ ਸਿੰਘ ਜੋ ਕਿ ਬੰਦਾ ਕਿਹਾ ਕਿ ਇਟਲੀ ਤੋਂ ਆਇਆ ਸੀਗਾ, ਉਹ ਜਰਮਨ ਤੋਂ ਇਟਲੀ, ਉਹਦੇ ਏਅਰਪਲੇਨ ਦੀ ਸਟੇ ਸੀਗੀ ਜੋ ਕਿ ਕੋਵਿਡ-19 ਦਾ ਸ਼ਿਕਾਰ ਹੋਇਆ ਸੀ, ਉਸ ਤੋਂ ਬਾਅਦ ਕਾਫੀ ਉਹਦੀ ਫੈਮਿਲੀ ਮੈਂਬਰਸ ਉਸ ਰਿਪੇਟ ਦੇ ਵਿੱਚ ਆਏ। ਉਸਦੇ ਕੋਈ ਸੱਜਣ ਮਿੱਤਰ ਸੁੱਜੋਂ ਦੇ ਵੀ ਸੀਗੇ, ਸੁੱਜੋਂ ਪਿੰਡ ਦਾ ਸੀਗਾ, ਤੇ ਉਸ ਪਿੰਡ ਨੂੰ ਵੀ ਸੀਲ ਕਰਕੇ ਨਾ, ਕਿ ਅੱਜ ਮੇਰੇ ਇੱਕ ਦੋਸਤ ਸੀਗੇ, ਹਾਂਜੀ ਨਜ਼ਦੀਕੀ ਪਿੰਡ ਆ ਨਾ, ਤੇ ਉਹਦੇ ਵੀ ਸਾਰਿਆਂ ਦੀ ਜਾਂਚ ਹੁੰਦੀ ਜਾ ਰਹੀ ਆ, ਤੇ ਉਹ ਵਿਚਾਰੇ ਦੱਸਦੇ ਸੀ, ਪਹਿਲੀ ਗੱਲ ਤਾਂ ਮੈਂ ਸਾਰੀ ਜਿੰਨੇ ਡਾਕਟਰ ਨੇ ਤੁਹਾਡੇ ਰੇਡੀਓ ਚੈਨਲ ਦੇ ਥਰੂ, ਜਿੰਨੇ ਵੀ ਲੋਕ ਮੈਨੂੰ ਸੁਣ ਰਹੇ ਨੇ ਜਾਂ ਕਿਸੇ ਤਰ੍ਹਾਂ, ਡਾਕਟਰਾਂ ਨੂੰ ਸਲੂਟ, ਨਰਸਾਂ ਨੂੰ ਸਲੂਟ, ਪ੍ਰਸ਼ਾਸਨ ਨੂੰ ਸਲੂਟ, ਪੁਲਿਸ ਵਾਲਿਆਂ ਨੂੰ ਵੀ ਸਲੂਟ ਜੀ, ਹਰ ਇੱਕ ਅਧਿਕਾਰੀ ਨੂੰ ਸਲੂਟ ਜਿਹੜਾ ਇਸ ਵੇਲੇ ਡਿਊਟੀ ਦੇ ਰਿਹਾ। ਗੁਰਸੇਵਕ ਸਿੰਘ ਜੀ, ਅੱਗੇ ਇੱਕ ਸਲੂਟ ਮਾਰੀ ਜਾਂਦੀ ਸੀ ਸਿਰਫ ਸਿਪਾਹੀ ਨੂੰ ਤੇ ਫੌਜੀ ਨੂੰ, ਅੱਜ ਇਹ ਜਿਹੜੀ ਵਾਰ ਆ ਨਾ, ਇਹ ਵਰਲਡ ਵਾਰ, ਵਾਇਰਸ ਵਾਰ ਜਿਹਨੂੰ ਕਹਿ ਦਈਏ, ਕਿ ਕਿਉਂ, ਇੱਕ ਪਾਸੇ ਚੀਨ ਆ, ਚੀਨ ਨੇ ਕਾਫੀ ਹੱਦ ਤੱਕ ਰੋਕ ਲਿਆ, ਤੇ ਇੱਕ ਪਾਸੇ ਪੂਰਾ ਦੇਸ਼ ਆ, ਤੇ ਇਸ ਵੇਲੇ ਇਹ ਸਲੂਟ ਉਹਨਾਂ ਨੂੰ ਦੇਣੀ ਚਾਹੀਦੀ ਹੈ ਕਿ ਜਿਹੜੇ ਕਿਸੇ ਬਿਨਾਂ ਛੁੱਟੀ ਤੋਂ ਹਰ ਰੋਜ਼ 13 ਘੰਟੇ ਦੀ, 14 ਘੰਟੇ ਦੀ, 15 ਘੰਟੇ ਦੀ ਡਿਊਟੀ ਕਰਦੇ ਨੇ, ਤੇ ਆਉਣ ਵੇਲੇ ਜਿਸ ਵੇਲੇ ਘਰ ਨੂੰ ਵੀ ਆਉਂਦੇ ਨੇ, ਉਹ ਪਤਾ ਨੀ ਆਪਣੇ ਨਾਲ ਵਾਇਰਸ ਲੈ ਕੇ ਆਉਂਦੇ ਨੇ ਜਾਂ ਨਹੀਂ ਲੈ ਕੇ ਆਉਂਦੇ ਨੇ, ਤੇ ਇਸ ਕਰਕੇ ਇੱਕ ਸਲੂਟ ਬਣਦੀ ਆ ਜ਼ਰੂਰ, ਵਾਇਰਸ ਨੂੰ ਉਹਨਾਂ ਨੂੰ ਪਤਾ ਹੈ, ਤੇ ਬਟ ਇਸ ਸਕੀਮ ਨੂੰ ਪੰਜਾਬ ਦੇ ਲੋਕੀ, ਉਹ ਦੱਸ ਰਹੇ ਸੀ, ਅੱਜ ਗੱਲਾਂ ਸ਼ੇਅਰ ਕਰ ਰਹੇ ਸੀ, ਵੀ ਲੋਕ ਪ੍ਰਿੰਸ ਕੀ ਸਾਡਾ ਸਾਥ ਘੱਟ ਦਿੰਦੇ ਨੇ, ਮਜ਼ਾਕ ਚ ਜ਼ਿਆਦਾ ਉਡਾਉਂਦੇ ਨੇ, ਇਸ ਵੇਲੇ ਸਾਡੇ ਲੋਕ ਜੋਕਿੰਗ ਮੂਡ ਚ ਜ਼ਿਆਦਾ ਨੇ, ਜੋ ਕਿ ਜਿੱਦਾਂ ਹੁਣ ਤੁਸੀਂ ਦੱਸਦੇ ਨੇ ਕਿ ਪੁਲਿਸ ਵਾਲੇ ਚਲੇ ਗਏ ਕਿ ਨਹੀਂ, ਗਲੀ ਚ ਮੁੜ ਕੇ ਦੇਖਦੇ ਨੇ, ਇਹੀ ਤਰੀਕੇ ਦੇ ਨਾਲ ਉਹ ਕਹਿੰਦੇ ਖੜ ਖੜ ਕੇ ਦੇਖੀ ਜਾਂਦੇ ਨੇ, ਵੀ ਇਹ ਜੋ ਸੇਮ ਟ੍ਰੀਟਮੈਂਟ ਮੇਰੇ ਨਾਲ ਕੀਤਾ ਗਿਆ, ਕਿਤੇ ਦੂਜੇ ਦੇ ਨਾਲ ਅਲੱਗ ਤੇ ਨਹੀਂ ਕੀਤਾ ਗਿਆ, ਜਿੱਦਾਂ ਝਾਤੀ ਮਾਰ ਕੇ ਦੇਖਦੇ ਨੇ ਕਿ ਇਹਨਾਂ ਅਲੱਗ ਤੇ ਨਹੀਂ ਕੀਤਾ ਗਿਆ, ਬਿਨਾਂ ਪ੍ਰਕੋਸ਼ਨਸ ਤੋਂ ਦੇਖਦੇ ਨੇ, ਝਾਤੀ ਮਾਰ ਕੇ ਦੇਖਦੇ ਨੇ, ਜਦੋਂ ਕਿ ਉਹਨਾਂ ਦੇ ਪਹਿਲਾਂ ਸਾਰੇ ਪ੍ਰਕੋਸ਼ਨਸ ਲਾਏ ਹੁੰਦੇ ਨੇ, ਤੇ ਦੁਬਾਰਾ ਦੇਖਣ ਆਉਂਦਾ ਕਿ ਇਹਨੂੰ ਇੱਦਾਂ ਕਾਹਲੀ ਕੀਤਾ ਗਿਆ, ਸਾਨੂੰ ਇੱਦਾਂ ਕਾਹਲੀ ਨਹੀਂ ਕੀਤਾ ਗਿਆ, ਤੇ ਇਸ ਕਰਕੇ ਇੱਕ ਸਾਰੇ ਡਿਪਾਰਟਮੈਂਟਾਂ ਨੂੰ ਸਲੂਟ, ਤੇ ਆਪਣੇ ਸਰੋਤਿਆਂ ਨੂੰ ਇਹੀ ਤੁਹਾਡੇ ਚੈਨਲ ਦੇ ਥਰੂ ਦੱਸਣਾ ਚਾਹੁੰਦਾ ਕਿ ਨਹੀਂ, ਗਲੀ ਵਿੱਚ ਵੀ ਨਹੀਂ ਦੇਖਣਾ, ਤੇ ਜੇਕਰ ਕਿਸੇ ਦੇ ਉੱਪਰ ਚੱਲਦੀ ਹੈ ਇਸ ਤਰ੍ਹਾਂ ਦੀ ਕੋਈ, ਉਹਨਾਂ ਚੈੱਕਅਪ ਹੋ ਰਿਹਾ, ਉਹ ਵੀ ਨਹੀਂ ਦੁਬਾਰਾ ਚੱਕ ਕੇ ਦੇਖਣਾ।
ਪਿੰਡਾਂ ਦੇ ਵਿੱਚ ਚਲੋ ਥੋੜਾ ਜਿਹਾ ਆਮ ਜਿਹੇ ਵਾਲਾ ਮਾਹੌਲ ਹੈ, ਕਿਉਂਕਿ ਲੋਕੀ ਡੈਰੀ ਫਾਰਮਿੰਗ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਪੱਠੇ ਲਿਜਾਣ, ਪਸ਼ੂਆਂ ਨੂੰ ਚਾਰੇ ਦੇ ਲਈ ਨਾ ਬੰਦੋਬਸਤ ਕਰਨਾ ਪੈਂਦਾ, ਤਾਂ ਉਹ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਹ ਗੱਲ ਜ਼ਰੂਰ ਹੁੰਦੀ ਆ ਕਿ ਸਾਨੂੰ ਕੀ ਹੋ ਜਾਣਾ, ਜਾਂ ਕਿਹਨੇ ਦੇਖਿਆ ਨਾ, ਅਸੀਂ ਵੀਡੀਓਜ਼ ਵੀ ਦੇਖੀਆਂ, ਕੁਛ ਕੁ ਲੋਕ ਕਹਿ ਰਹੇ ਸੀ ਲੈ ਕੋਰੋਨਾ ਵਾਇਰਸ ਤਾਂ ਹੈ ਨਹੀਂ, ਬੇਸ਼ੱਕ ਦੇ ਹੋਰ ਲੱਖਾਂ ਦੀ ਸਿਚੁਏਸ਼ਨ ਹੈ, ਅਸੀਂ ਇਲੈਕਟ੍ਰੋਨਿਕ ਮਾਧਿਅਮ, ਹਜੇ ਸਟਿਲ ਇਟਲੀ ਦੇ ਵਿੱਚ ਇਹੋ ਜਿਹੇ ਲੋਕ ਹੈਗੇ ਆ ਜਿਹੜੇ ਇਟਾਲੀਅਨ, ਖਾਸ ਕਰਕੇ ਮੈਂ ਪੁੱਛਣਾ ਚਾਹਾਂਗਾ, ਉਹ ਜਿਹੜੇ ਤੁਹਾਡੇ ਕੰਟੈਕਟ ਦੇ ਵਿੱਚ ਹੁਣ, ਜਿਹੜੇ ਇੱਦਾਂ ਦੀ ਗੱਲ ਕਰਦੇ ਹੁਣ ਕਿ ਨਹੀਂ ਬਸ ਕੋਰੋਨਾ ਵਾਇਰਸ ਐਵੇਂ ਆ ਗੱਲਾਂ ਬਣਾਈਆਂ ਹੋਈਆਂ, ਇੱਦਾਂ ਦੇ ਲੋਕਾਂ ਨਾਲ ਤੁਹਾਡਾ ਕੋਈ ਵਾਹ ਪਿਆ ਹਾਲੀ ਦੇ ਵਿੱਚ?
ਹਾਲ ਦੇ ਵਿੱਚ ਤਾਂ ਗੁਰਸੇਵਕ ਸਿੰਘ ਜੀ, ਹੁਣ ਇਸ ਚੀਜ਼ ਨੂੰ ਕਾਫੀ ਲੋਕੀ ਅਲਰਟ ਹੋ ਚੁੱਕੇ ਨੇ, ਨਹੀਂ ਇੱਦਾਂ ਦੀ ਨਹੀਂ ਤਕਰੀਬਨ, ਕਿਉਂਕਿ ਮਾਸਕ ਵਗੈਰਾ ਆਪਣੇ ਮੂੰਹ ਤੇ ਸੇਫਟੀ ਤੇ ਹੱਥ ਵਿਚ ਗਲਵਸ ਵਗੈਰਾ, ਉਸ ਤੋਂ ਪ੍ਰੋਟੈਕਸ਼ਨ ਤੋਂ ਪਤਾ ਲੱਗ ਜਾਂਦਾ ਕਿ ਇਹ ਲੋਕ ਇਸ ਚੀਜ਼ ਨੂੰ ਏਦਾਂ ਮਜ਼ਾਕ ਚ ਨਹੀਂ ਲੈਂਦੇ ਨੇ। ਤੇ ਦੂਜੀ ਗੱਲ, ਏਦਾਂ ਦੇ ਲੋਕੀ ਮਜ਼ਾਕੀਆ ਨਹੀਂ ਹੋ ਚੁੱਕੇ ਨੇ ਜਿੱਦਾਂ ਕਿ ਇੰਡੀਆ ਦੇ ਵਿੱਚ ਸੀਗਾ ਕਿ ਚਲੋ ਠੀਕ ਆ ਲੋੜਾਂ ਦੇ ਅਕੋਰਡਿੰਗ। ਨਹੀਂ ਗੁਰਸੇਵਕ ਸਿੰਘ ਜੀ, ਏਦਾਂ ਦਾ ਤਕਰੀਬਨ 100 ਚੋਂ ਕੋਈ ਇੱਕ ਅੱਧਾ ਪਰਸਨ ਨਹੀਂ ਮਿਲਿਆ ਹੀ ਨਹੀਂ ਹਜੇ ਤੱਕ, ਕਿਸੇ ਦਾ ਬਾਹ ਹੀ ਨਹੀਂ ਪਿਆ ਏਦਾਂ ਦਾ, ਕਿਉਂਕਿ ਖੁਦ ਵੀ ਲੋਕਡਾਊਨ ਹੋਏ ਆ। ਜੇਕਰ ਫਿਰ ਤਾਂ ਉਹੀ ਗੱਲ ਆ ਜਾਂਦੀ ਗੁਰਸੇਵਕ ਸਿੰਘ ਜੀ, ਮੈਂ ਕਿਸੇ ਨੂੰ ਦੇਖਣ ਜਾਵਾਂਗਾ ਕਿ ਕੋਈ ਕੰਮ ਕਰ ਰਿਹਾ। ਨਹੀਂ ਤਕਰੀਬਨ ਮੈਂ ਏਦਾਂ ਵੀ ਹਜੇ ਤੱਕ ਕੋਈ ਕੀਤੀ ਨਹੀਂ ਆ। ਅਸੀਂ ਹਾਂਜੀ ਹਾਂਜੀ, ਇੱਕ ਜਣਾ ਫਾਰਮੇਸੀ ਵੀ ਜਦੋਂ ਤੇ ਮੈਡੀਕਲ ਘਰ ਦੀ ਜਿਹੜੀ ਆਪਣੇ ਫਸਟ ਏਡ ਵੀ ਲੈਣੀ ਸੀਗੀ, ਉਹ ਵੀ ਇੱਕ ਦਿਨ ਮੁੱਕੀ ਹੋਈ ਸੀਗੀ ਕੁਛ, ਉਹ ਵੀ ਇੱਕ ਦੋਸਤ ਲੈ ਕੇ ਆਇਆ ਸੀਗਾ। ਤਾਂ ਤਕਰੀਬਨ ਨਹੀਂ ਏਦਾਂ ਦਾ, ਨਾ ਹੀ ਅਸੀਂ ਜਾ ਕੇ ਬਾਹਰ ਦੇਖਿਆ ਵੀ ਜਾਂ ਕੋਈ ਬਾਹਰ ਆਉਂਦਾ ਪਿਆ ਜਾਂ ਕੋਈ ਜਾਂਦਾ ਪਿਆ। ਫਿਰ ਉਹੀ ਗੱਲ ਹੋ ਜਾਂਦੀ ਹੈ ਨਾ ਗੁਰਸੇਵਕ ਸਿੰਘ ਜੀ, ਜਿਹੜੀ ਗੱਲ ਆਪਣੇ ਸਰੋਤਿਆਂ ਨੂੰ ਦੱਸਦੇ ਹਾਂ ਕਿ ਨਾ ਦੇਖਣਾ ਆ ਤੇ ਨਾ ਹੀ ਜਾਣਾ ਆ।
ਜੀ 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 ਬਿਲਕੁਲ, ਆਪਣੇ ਆਪ ਨੂੰ ਲੋਕਡਾਊਨ ਦਾ ਮਤਲਬ ਲੋਕਡਾਊਨ ਹੀ ਰੱਖਣਾ, ਘਰ ਦੇ ਅੰਦਰ ਰੱਖਣਾ, ਸੇਫ ਜੇਕਰ ਰਹਿਣਾ। ਇਹ ਬਿਮਾਰੀ ਤੋਂ ਕਈ ਵਾਰ ਸਫ਼ਰ ਕਰ ਰਹੇ ਹੁੰਦੇ ਆ ਤਾਂ ਸਾਨੂੰ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਦਿੰਦੇ ਨੇ, ਹਦਾਇਤਾਂ ਦਿੰਦੇ ਨੇ ਕਿ ਤੁਸੀਂ ਆ ਫੋਲੋ ਕਰਨੀ ਆ ਨਾ।
ਹਾਂਜੀ ਦਵਾਈ ਲੈਣੀ ਆ,
ਬਿਮਾਰੀਆਂ ਨੇ।
ਜੀ ਜੀ
ਹਾਂਜੀ ਹਾਂਜੀ
ਜੀ, ਇੱਕ ਮੈਂ ਪਰਸਨਲੀ ਹੋਰ ਹੈ ਨਾ ਆਪਣੇ ਤੁਹਾਡੇ ਚੈਨਲ ਥਰੂ ਇੱਕ ਚੀਜ਼ ਦੱਸਣਾ ਚਾਹੁੰਦਾ ਕਿ ਇਸ ਚੀਜ਼ ਤੋਂ ਜਿਸ ਵੇਲੇ ਕਹਿੰਦੇ ਨੇ ਕਿ ਇਸ ਵੇਲੇ ਧਰਤੀ ਤੇ ਗੋਡ ਆ ਤਾਂ ਇਸ ਵੇਲੇ ਡਾਕਟਰ ਹੀ ਹੈ ਨਾ, ਡਾਕਟਰ ਵੀ ਇਸ ਚੀਜ਼ ਤੋਂ ਮਿੱਤਰੋਂ ਬਹੁਤ ਡਰਦੇ ਨੇ। ਥੋੜੇ ਇੱਕ ਦਿਨਾਂ ਦੀ ਗੱਲ ਆ ਕਿ ਮੈਂ ਬਿਮਾਰ ਸੀਗਾ ਕਿ ਯਕਦਮ ਹੀ ਜਿੱਦਾਂ ਕਿ ਕੰਮ ਛੱਡਣ ਥੋੜੇ ਦਿਨ ਹੋਏ ਸੀਗੇ, 14 ਦਿਨਾਂ ਤੋਂ ਬਾਅਦ ਹੀ ਇਹਦੇ ਲੱਛਣ ਪਤਾ ਲੱਗਦੇ ਨੇ। 8ਵੇਂ 9ਵੇਂ ਦਿਨ ਥੋੜਾ ਜਿਹਾ ਫੀਵਰ ਸੀਗਾ ਤੇ ਮੈਂ ਆਪਣੇ ਡਾਕਟਰ ਨੂੰ ਕਾਲ ਕੀਤੀ। ਪਹਿਲੀ ਗੱਲ ਤਾਂ ਇਟਲੀ ਦੇ ਵਿੱਚ ਇਸ ਵੇਲੇ ਕੋਈ ਡਾਕਟਰ ਫਿਜ਼ੀਕਲੀ ਤੁਹਾਨੂੰ ਨਾ ਹੀ ਚੈੱਕਅਪ ਕਰਦਾ ਤੇ ਨਾ ਹੀ ਮਿਲਦਾ ਹੈ ਜੀ, ਤੇ ਉਹ ਸਿਰਫ ਫੋਨ ਤੇ ਪੁੱਛਦੇ ਨੇ ਉਹ ਕੀ ਸਿੰਪਟਮਸ ਨੇ, ਉਹ ਫੋਨ ਤੇ ਪੁੱਛਦੇ ਨੇ। ਮੈਂ ਆਪਣੇ ਸੱਜਣਾਂ ਨੂੰ ਮਿੱਤਰਾਂ ਨੂੰ ਸੁਚੇਤ ਕਰਦਾ ਹਾਂ ਕਿ ਜਿੱਥੇ ਤੱਕ ਆਵਾਜ਼ ਪਹੁੰਚਦੀ ਹੈ ਕਿ ਇਹ ਗੱਲ ਜ਼ਰੂਰ ਦੱਸ ਦਿਓ ਕਿ ਆਹ ਵਾਲੀ ਗੱਲ ਹੁੰਦੀ ਹੈ। ਡਾਕਟਰ ਸਾਨੂੰ ਵੀ ਪਤਾ ਕਿ ਇੰਡੀਆ ਦੇ ਵਿੱਚ ਡਾਕਟਰ ਸਾਰੇ ਬੰਦ ਕਰਕੇ ਚਲੇ ਗਏ ਨੇ, ਹੋਸਪਿਟਲ ਘਰ ਬੈਠ ਗਏ ਨੇ ਨਾ, ਤੇ ਇਟਲੀ ਦੇ ਵਿੱਚ ਵੀ ਉਹ ਡਾਕਟਰ ਸਿਰਫ ਤੁਹਾਨੂੰ ਸਾਈਨ ਪੁੱਛਦੇ ਨੇ ਗੁਰਸੇਵਕ ਸਿੰਘ ਜੀ। ਉਸ ਤੋਂ ਬਾਅਦ ਜੇਕਰ ਸਾਈਨ ਪ੍ਰੋਪਰ, ਕਿਉਂ ਮੈਨੂੰ ਨੋਰਮਲ ਫੀਵਰ ਸੀਗਾ, ਉਹਨਾਂ ਨਾਲ ਗੱਲਬਾਤ ਹੋਈ ਤੇ ਉਹਨੇ ਕਿਹਾ ਵੀ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਕਾਲ ਕਰਨੀ ਸਾਨੂੰ ਦੁਬਾਰਾ। ਚਲੋ ਮੈਂ ਠੀਕ ਹੋ ਗਿਆ। ਉਸ ਤੋਂ ਬਾਅਦ ਕੀ ਹੁੰਦਾ ਗੁਰਸੇਵਕ ਸਿੰਘ ਜੀ, ਸਿਰਫ ਐਂਬੂਲੈਂਸ ਹੀ ਆਉਂਦੀ ਹੈ ਲੈਣ ਤੁਹਾਨੂੰ, ਕੋਈ ਤੁਹਾਨੂੰ ਕੋਈ ਹੱਥ ਨਹੀਂ ਲਾਉਂਦਾ, ਕੋਈ ਕੁਛ ਨਹੀਂ ਕਰਦਾ, ਦੈਟਸ ਇਟ। ਉੱਤੋਂ ਡਾਕਟਰ ਵੀ ਤੁਹਾਨੂੰ ਜਿੱਦਾਂ ਕਿ ਅੱਜ ਕੱਲ ਸਾਰਾ, ਹੁਣ ਤਾਂ ਡਿਜੀਟਲ ਜ਼ਮਾਨਾ ਹੈਗਾ ਹੀ, ਲੋਕੀ ਦੇਖਦੇ ਹੀ ਆ ਕਿ ਉਹਨਾਂ ਨੂੰ ਨਾਈਲੋਨ ਦੇ ਕਵਰ ਚ ਬੰਦ ਕਰਕੇ ਮੈਡੀਸਨ ਦਿੱਤੀ ਜਾਂਦੀ ਆ। ਤੇ ਬਸ ਗੁਰਸੇਵਕ ਸਿੰਘ ਜੀ ਇਹੀ ਦੱਸਣਾ ਸੀਗਾ ਕਿ ਜੇਕਰ ਸੋਚਦੇ ਆ ਕਿ ਦੋਸਤ ਮਿੱਤਰ ਜਾਂ ਗਲੀ ਦੇ ਵਿੱਚ ਬਾਹਰ ਕੌਣ ਆਉਂਦਾ ਤੇ ਉੱਥੇ ਤਾਂ ਡਾਕਟਰ ਵੀ ਨਹੀਂ ਪੁੱਛਦੇ ਨਾ।
ਜੀ 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 ਬਿਲਕੁਲ। ਸੋ ਜੀ ਅਸੀਂ ਹੁਣ ਜਿਹੜੀ ਭਾਰਤ ਦੀ ਜੇਕਰ ਖਬਰ ਕਰੀਏ ਤਾਂ ਤੁਸੀਂ ਪ੍ਰਿੰਸ ਜੀ ਦੇਖਿਆ ਹੋਣਾ ਪਿਛਲੇ ਦਿਨੀ ਦਿੱਲੀ ਦੇ ਵਿੱਚ ਜਿਹੜੇ ਨਮਾਜ਼ੂਦੀਨ ਦੀ ਮਰਕਜ਼ 'ਤੇ ਲੋਕ ਇਕੱਠੇ ਹੋਏ ਸੀਗੇ, ਉੱਥੇ ਇੱਕ ਈਵੈਂਟ ਸੀਗਾ। ਦਿੱਲੀ ਸਰਕਾਰ ਦਾ ਕਹਿਣਾ ਕਿ ਦਿੱਲੀ ਸਰਕਾਰ ਨੇ ਦੋ ਵਾਰ ਉਹਨਾਂ ਨੂੰ ਨੋਟਿਸ ਦੇ ਦਿੱਤਾ ਸੀਗਾ ਕਿ ਤੁਸੀਂ ਕੋਈ ਵੱਡਾ ਈਵੈਂਟ ਇੱਥੇ ਨਹੀਂ ਕਰਨਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿਚੁਏਸ਼ਨਸ ਬਦਲ ਸਕਦੀਆਂ ਨੇ। ਚਲਦੇ ਫਿਰ ਵੀ ਉੱਥੇ ਲੋਕ ਇਕੱਠੇ ਹੋਏ ਹੈ ਨਾ, ਸੌਆਂ ਦੀ ਗਿਣਤੀ ਦੇ ਵਿੱਚ ਉੱਥੇ ਜਗ੍ਹਾ ਦੇ ਉੱਤੇ ਲੋਕਾਂ ਦਾ ਇਕੱਠ ਸੀਗਾ, ਤੇ ਜਿਸ ਕਰਕੇ ਕਿਉਂਕਿ ਵਿਦੇਸ਼ਾਂ ਤੋਂ ਵੀ ਲੋਕ ਆਉਂਦੇ ਨੇ ਉਸ ਈਵੈਂਟ ਦੇ ਵਿੱਚ ਪਾਰਟਿਸਪੇਟ ਕਰਨ ਦੇ ਲਈ, ਤਾਂ ਉੱਥੋਂ ਹੁਣ ਉੱਥੇ ਕੁਛ ਕੁ ਕਰੋਨਾ ਵਾਇਰਸ ਨਾਲ ਜਿਹੜੇ ਲੋਕ ਸੀਗੇ, ਕਰੋਨਾ ਵਾਇਰਸ ਦਾ ਵਾਇਰਸ ਉਹਨਾਂ ਦੇ ਵਿੱਚ ਆਇਆ ਹੋਇਆ ਸੀ, ਤਾਂ ਉਹ ਜਿਹੜੇ ਲੋਕ ਹੁਣ ਉੱਥੋਂ ਹੋ ਕੇ ਪੂਰੇ ਇੰਡੀਆ ਦੇ ਵਿੱਚ ਗਏ, ਤਾਂ ਵਾਧਾ ਹੋਇਆ ਆ ਦਿੱਲੀ ਤੋਂ ਵਿੱਚ। ਤੇ ਹੁਣ ਸਰਕਾਰਾਂ ਨੇ ਲੋਕਡਾਊਨ ਦੀ ਸਖਤੀ ਨਾਲ ਘਰ ਹੀ ਬੈਠੇ ਆ, ਉਹਨਾਂ ਦੇ ਜਿਹੜੇ ਰਾਇਤਾਂ ਦਿੱਤੀਆਂ ਗਈਆਂ ਸੀਗੀਆਂ ਤੇ ਉਹਨਾਂ ਦੇ ਵਿੱਚ ਵੀ ਤਬਦੀਲੀਆਂ ਆਣ, ਉੱਥੇ ਉਹਨਾਂ ਉੱਤੇ ਵੀ ਰੋਕਾਂ ਲਾ ਦਿੱਤੀਆਂ ਜਾਣ, ਪਰ ਜਿਹੜੀ ਖਾਸ ਹਨਾ ਦੇ ਨਾਂ ਤੇ ਤਬਲੀਗੀ ਜਮਾਤ ਦੇ ਲੋਕ ਆ ਜਿਹੜੇ ਤੇ ਉਹਨਾਂ ਤੇ ਮੈਨੂੰ ਲੱਗਦਾ ਜੀ ਥੋੜੀ ਟੈਕਨੀਕਲ ਪ੍ਰੋਬਲਮ ਕਰਕੇ ਮੇਰਾ ਡਿਸਕਨੈਕਟ ਹੋ ਰਿਹਾ ਆ। ਪ੍ਰਿੰਸੀ ਥੋੜੀ ਟੈਕਨੀਕਲ ਪ੍ਰੋਬਲਮ ਆ ਰਹੀ ਹੈ ਜਿਹਦੇ ਕਰਕੇ ਆਵਾਜ਼ ਡਿਸਕਨੈਕਟ ਹੋ ਰਹੀ ਆ। ਸੋ ਮੈਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਬਣੇ। ਸੋ ਤੁਹਾਡਾ ਜੀ ਦੋਸਤੋ, ਇਹ ਸਨ ਪ੍ਰਿੰਸ ਜੀ ਇਟਲੀ ਤੋਂ, ਤੇ ਤੁਸੀਂ ਸਾਰੇ ਹਾਲਾਤਾਂ ਤੋਂ ਜਾਣੂ ਹੋਏ ਹੋਵੋਗੇ ਇਹਨਾਂ ਦੇ ਜ਼ਰੀਏ। ਸੋ ਇਹਨਾਂ ਦਾ ਧੰਨਵਾਦ, ਇਹਨਾਂ ਨੇ ਇਸ ਸਮੇਂ ਰਾਤ ਦੇ ਸਮੇਂ ਸਮਾਂ ਕੱਢ ਕੇ ਸਾਡੇ ਨਾਲ ਰਾਬਤਾ ਕਾਇਮ ਕੀਤੀ। ਸੋ ਦੋਸਤੋ, ਇੱਕ ਹਰ ਰੋਜ਼ ਹਰ ਕੋਈ ਇਸ ਵੇਲੇ ਦੁਨੀਆਂ ਦੇ ਵਿੱਚ ਇੱਕੋ ਹੀ ਅਪੀਲ ਕਰ ਰਿਹਾ ਆ, ਤੋਂ ਜਲਦ ਇਸ ਬਿਮਾਰੀ ਦਾ ਕੋਈ ਇਲਾਜ ਮਿਲ ਜਾਵੇ ਤਾਂ ਜੋ ਕਿ ਹਾਲਾਤ ਪਹਿਲਾਂ ਅਜਿਹੇ ਮੁੜ ਕੇ ਆ ਜਾਣ। ਪਰ ਅਪੀਲ ਸਾਰਿਆਂ ਨੂੰ ਇਹੀ ਆ ਕਿ ਤੁਸੀਂ ਸਖਤੀ ਦੇ ਨਾਲ ਇਹਨਾਂ ਚੀਜ਼ਾਂ ਦੀ ਪਾਲਣਾ ਕਰੋ, ਘਰ ਦੇ ਅੰਦਰ ਕੁਛ ਕੁ ਦਿਨਾਂ, ਫਿਰ ਜੇਕਰ ਅਸੀਂ ਹਦਾਇਤਾਂ ਦੀ ਪਾਲਣਾ ਕਰਾਂਗੇ ਤੇ ਇਹ ਗੱਲਾਂ ਹੁਣ ਕੁਛ ਕੁ ਦਿਨਾਂ ਦੀਆਂ ਦੇ ਵਿੱਚ, ਪਰ ਜੇਕਰ ਇਹ ਨੰਬਰ ਇਹ ਅੰਕੜੇ ਵੱਧਦੇ ਗਏ ਤਾਂ ਜੋ ਹਾਲਾਤ ਨੇ ਮੌਜੂਦਾ ਹਾਲਾਤ ਨੇ ਉਹਨਾਂ ਨੂੰ ਦੇਖ ਕੇ ਤਾਂ ਸ਼ਾਇਦ ਲੋਕਡਾਊਨ ਦੇ ਦਿਨ ਹੋਰ ਅੱਗੇ ਵੱਧਦੇ ਜਾਣ ਤੇ ਉਹ ਮੁਸੀਬਤ ਸਾਨੂੰ ਸਾਰਿਆਂ ਨੂੰ ਹੀ ਝੱਲਣੀ ਪੈਣੀ ਆ, ਬੇਸ਼ੱਕ ਉਹ ਫਾਈਨੈਂਸ਼ੀਅਲ ਹੋਵੇ, ਫਿਜ਼ੀਕਲ ਹੋਵੇ ਜਾਂ ਹੋਰ ਮੁਸੀਬਤਾਂ ਵੀ ਆ ਸਕਦੀਆਂ ਨੇ। ਸੋ ਬੈਟਰ ਇਹੀ ਆ ਕਿ ਥੋੜੇ ਦਿਨਾਂ ਦੇ ਵਿੱਚ ਹੀ ਇਸ ਪਾਣ ਲਏ ਅਸੀਂ ਹਦਾਇਤਾਂ ਦੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਤੇ ਪਰ ਤੁਸੀਂ ਹਰਮਨ ਰੇਡੀਓ ਸੋ ਹੋਰ ਪ੍ਰੋਗਰਾਮਾਂ ਦੇ ਨਾਲ ਜੁੜੇ ਰਹਿਣਾ। ਦੋਸਤੋ, ਮੈਂ ਗੁਰਸੇਵਕ ਸਿੰਘ ਇਸੇ ਆਸ ਨਾਲ ਤੁਹਾਡੇ ਤੋਂ ਲੈਣਾ ਇਜਾਜ਼ਤ, ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ, ਕਰੋ ਈਮੇਲ request@harmanradio.com ਤੇ।